ਜਦੋਂ ਜੀ ਆਪਣਾ ਟਾਈਮ ਦੱਸਦਾ ਹੈ, ਪਲ ਪਲ ਨਿਮਖ, ਕੋਈ ਟਾਈਮ ਰਹਿ ਗਿਆ 24 ਘੰਟਿਆਂ ਚੋਂ? ਜਦੋਂ ਸਦਾ ਆ ਗਈ ਉਹ ਬਾਕੀ ਅਬੂਲ ਤਾਂ ਪਲ ਪਲ ਨਿਮਖ ਵੀ ਕੀ, ਸਾਰਾ ਟਾਈਮ ਪੂਰਾ ਹੋ ਗਿਆ ਸਾਡਾ। ਜੇ ਫੇਰ ਵੀ ਕੋਈ ਵਿੱਚ ਰਹਿ ਗਈ ਹੈ, ਉਸ ਨੂੰ ਕਵਰ ਕਰਦਾ ਹੈ ਸਦਾ ਲਫ਼ਜ਼ ਨਾਲ। ਪਲ ਪਲ ਨਿਮਖ ਸਦਾ ਹਰ ਜਪਨੇ, ਇਹ ਤਾਂ ਟਾਈਮ ਖਤਮ, ਇਹ ਟਾਈਮ ਦੱਸ ਦਿੱਤਾ ਹੈ। ਦੂਸਰੇ ਪਾਸੇ ਸੋਵਤ ਜਾਗਤ ਚੱਲਤ ਬੈਸਤ, ਇਹਦੇ ਵਿੱਚ ਪੋਜੀਸ਼ਨ ਦਾ ਫੈਸਲਾ ਕਰਦਾ ਹੈ ਭਾਈ, ਇਹ ਤਾਂ 24 ਘੰਟੇ ਸਿਮਰਨ ਕਰਨਾ ਹੈ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਿਮਰਨ ਕਰਨਾ, 24 ਘੰਟੇ ਹੋ ਗਿਆ। ਪੋਜੀਸ਼ਨ ਵੀ ਦੱਸਦੀ ਹੈ, ਸੋਵਤ ਜਾਗਤ ਚੱਲਤ ਫਿਰਤ ਸਦਾ। ਗੁਰਮੰਤਰ ਨਹੀਂ, ਇਹ ਹੋਰ ਤੁਕ ਹੈ, ਗੁਰਮੰਤਰ ਇਹਦੇ ਚ ਦਾ ਗੁਰਮੰਤਰ। ਹਾਂ, ਦੋ ਫੈਸਲੇ ਹੋ ਗਏ, ਇੱਕ ਟਾਈਮ ਦਾ, ਦੂਸਰਾ ਪੋਜੀਸ਼ਨ ਦਾ। ਕਿਤੇ ਉਹ ਤਾਂ ਸੋਵਤ ਵੀ ਕਹਿੰਦੇ ਹੈ, ਤੇ ਇਹਦੇ ਵਾਸਤੇ ਫਿਰ ਕੀ ਪੋਜੀਸ਼ਨ ਹੋਣੀ ਚਾਹੀਦੀ ਜੀ? ਸਾਨੂੰ ਬੜੇ ਭੁਲੇਖਿਆਂ ਚ ਪਾਇਆ ਜਾਂਦਾ ਬਈ, ਐ ਬੈਠ ਕੇ ਐ ਕਮਰ ਸਿੱਧੀ ਰੱਖ ਕੇ ਯੇ ਕਰੇ ਉਹ, ਜੋਗੀਆਂ ਵਾਲੇ ਸਾਡੇ ਕੋਲੋਂ ਨਹੀਂ ਹੁੰਦੇ, ਗ੍ਰਿਸਤੀਆਂ ਕੋਲੋਂ। ਸਾਨੂੰ ਤਾਂ ਬੜਾ ਸੋਹਣਾ, ਚੱਲਤ ਫਿਲਤ ਸੋਵਤ ਜਾਗਤ, ਕਰਨਾ ਕੀ ਹੈ? ਦੋ ਗੱਲਾਂ ਫੈਸਲਾ ਹੋ ਗਈਆਂ, ਕੋਈ ਸਾਡੇ ਵਾਸਤੇ ਪੋਸਚਰ ਨਹੀਂ ਹੈ, ਕੋਈ ਬੈਠਕ ਨਹੀਂ ਹੈ, ਕੋਈ ਸਮਾਂ ਨਹੀਂ ਹੈ। ਵੇਲਾ ਵਕਤ ਵਿਚਾਰੀਏ, ਕਿਤ ਵੇਲੇ ਭਗਤ ਹੋਏ ਨਾ ਬਈ। ਸਾਨੂੰ ਗੁਰਬਾਣੀ ਨੇ, ਗੁਰੂ ਨਾਨਕ ਨੇ ਦੱਸ ਦਿੱਤਾ ਹੈ, ਸਾਡੇ ਵਾਸਤੇ ਕੋਈ ਸਪੈਸ਼ਲ ਵੇਲਾ ਨਹੀਂ ਹੈ। ਦਿਨ ਰਾਤ ਚੱਲਤ ਬੈਸਤ ਸੋਵਤ ਜਾਗਤ, ਦੋ ਗੱਲਾਂ ਫੈਸਲਾ ਕਰਤਾ ਹੈ ਗੁਰਬਾਣੀ ਨੇ। ਤੀਸਰੀ ਗੱਲ ਬਈ, ਜਪਣਾ ਕੀ ਚੀਜ਼ ਹੈ? ਕੋਈ ਕੁਛ ਕਹਿੰਦਾ, ਪੰਜ ਸ਼ਬਦ ਕਹਿੰਦਾ ਹੈ, ਕੋਈ ਕੋਈ ਮੰਤਰ ਕਹਿੰਦਾ ਹੈ, ਕੋਈ ਮੰਤਰ। ਸਾਨੂੰ ਕੀ, ਕਿਸੇ ਨਾਲ ਸਾਡਾ ਕੋਈ ਉਹਦੇ ਚ ਕਿਸੇ ਨਾਲ ਕੋਈ ਝਗੜਾ ਨਹੀਂ ਹੈ। ਸਾਨੂੰ ਤਾਂ ਹੁਕਮ ਦਿੱਤਾ ਹੈ ਬਾਣੀ ਨੇ, ਫੈਸਲਾ ਕਰਤਾ। ਜਿਸ ਵਕਤ ਮੈਂ ਇਹ ਬਾਣੀ ਇਹ ਤੁਕ ਪੜੀ, ਫੈਸਲਾ ਹੋ ਗਿਆ ਕਿ ਗੁਰਮੰਤਰ ਦੇ ਚਤਾਰ, ਗੁਰਮੰਤਰ ਜਿਹੜਾ ਸਾਨੂੰ ਪੰਜਾਂ ਪਿਆਰਾਂ ਕੋਲ ਮਿਲਿਆ, ਜਿਹੜਾ ਗੁਰੂ ਦਾ ਮੰਤਰ ਹੈ। ਮੈਂ ਇੱਕ ਲੇਖ ਲਿਖਿਆ ਸਿਮਰਨ ਦੇ ਉੱਤੇ, 3-4 ਸਾਲ ਹੋ ਗਏ, ਜੇਕਰ ਕਿਸੇ ਨੂੰ ਲੋੜ ਹੋਵੇ ਉਹ ਪੜ੍ਹ ਸਕਦੇ। ਹਾਂਜੀ, ਮੰਤਰ ਤਾਂ ਬਥੇਰੇ ਹੈ, ਜਿਹਦੇ ਕੋਲ ਜਾਓ ਸੰਤ ਉਹ ਆਪਣਾ ਮੰਤਰ ਦੱਸ ਦਿੰਦਾ ਹੈ, ਹੋਊਗਾ ਸਾਨੂੰ ਕੀ, ਸਾਨੂੰ ਕਿਸੇ ਨਾਲ ਕੋਈ ਰੌਲਾ ਨਹੀਂ। ਪਰ ਸਾਡੇ ਵਾਸਤੇ ਗੁਰਬਾਣੀ, ਸਿੱਖਾਂ ਵਾਸਤੇ ਗੁਰਬਾਣੀ ਕੀ ਕਹਿੰਦੇ? ਗੁਰਮੰਤਰ, ਉਹ ਮੰਤਰ ਜਿਹੜਾ ਗੁਰੂ ਨੇ ਦਿੱਤਾ ਹੋਇਆ। ਜੇ ਜਿਹੜਾ ਗੁਰੂ ਨੇ ਦਿੱਤਾ ਉਹ ਕਿੱਡਾ ਚੰਗਾ, ਉਹ ਕੁਝ ਹੋਵੇ, ਉਹ ਮੰਤਰ ਅਖਵਾ ਸਕਦਾ, ਗੁਰਮੰਤਰ ਨਹੀਂ ਅਖਵਾ ਸਕਦਾ। ਸਾਨੂੰ ਹੁਕਮ ਹੈ ਗੁਰਮੰਤਰ ਦੇ ਚਿਤਾਰ। ਅੱਛਾ, 3 ਗੱਲਾਂ ਫੈਸਲਾ ਹੋ ਗਈਆਂ, ਫਿਰ ਪੁੱਛ, 3 ਗੱਲਾਂ ਦਾ ਫੈਸਲਾ ਹੋ ਗਿਆ ਗੁਰਬਾਣੀ ਅਨੁਸਾਰ। ਚੌਥੀ ਗੱਲ ਇਹ ਹੈ ਵੀ ਧਿਆਉਣਾ ਕਿਵੇਂ, ਚਿਤਾਰਨਾ ਕਿਵੇਂ, ਜਪਣਾ ਕਿਵੇਂ, ਇਹ ਵੀ ਸਵਾਲ ਖੜਾ ਹੋ ਜਾਂਦਾ। ਇੱਥੇ ਲਿਖਿਆ ਚਿਤਾਰ, ਗੁਰਮੰਤਰ ਹਿਰਦੇ ਚਿਤਾਰ, ਪਰ ਚਿੱਤ ਤੇ ਪਹੁੰਚਣ ਤੋਂ ਪਹਿਲਾਂ ਚਿੱਤ ਦਾ, ਚਿੱਤ ਵਿੱਚ ਕੱਲ ਮੈਂ ਦੱਸਿਆ ਸੀ ਵੀ ਸਾਡੇ ਚਿੱਤ ਵਿੱਚ ਅਸੀਂ ਸਾਰੀ ਉਮਰ ਕੀ ਕਈ ਜਨਮ ਸੰਗਤ ਕਰਕੇ, ਆਪਣੇ ਮਨ ਦੀ ਕੁਸੰਗਤ, ਬਾਹਰੀ ਕੁਸੰਗਤ, ਅੰਦਰਲੀ ਕੁਸੰਗਤ ਕਰ ਕਰਕੇ ਮਨ ਇੰਨਾ ਮੈਲਾ ਹੋ ਚੁੱਕਿਆ ਹੈ ਕਿ ਸਾਡਾ ਗੁਰਮੰਤਰ ਵੱਲ ਧਿਆਨ ਹੀ ਨਹੀਂ ਪੁੱਛਦਾ, ਕਿਉਂਕਿ ਸਾਡੇ ਜਿਹੜੀ ਰੂੜੀ ਪਈ ਹੋਈ ਹੈ, ਜਨਮਾਂ ਜਮਾਤਾਂ ਤੋਂ ਰੂੜੀ ਜਮ੍ਹਾਂ ਕੀਤੀ ਹੋਈ ਹੈ, ਉਹਦੇ ਵਿੱਚੋਂ ਜਿਹੜੀ ਹਵਾ ਨਿਕਲਦੀ ਹੈ, ਉਹ ਹਵਾ ਸਾਨੂੰ ਮੰਤਰ ਸਿਮਰਨ ਕਰਨਾ ਨਹੀਂ ਦਿੰਦੀ, ਸਿਮਰਨ ਹੁੰਦਾ ਨਹੀਂ ਹੈ। ਮਨ ਸਿਮਰਨ ਕਰਨ ਦੀ ਕੋਸ਼ਿਸ਼ ਕਰਦੇ ਤੇ ਮਨ ਭੱਜਿਆ ਫਿਰਦਾ ਹੈ। ਸੋ ਚਿੱਤ ਕਿਸੇ ਗੁਰਮੁਖ ਨੇ ਮੈਨੂੰ ਦੱਸਿਆ ਸੀ ਅੱਜ ਤੋਂ 50 ਸਾਲ ਪਹਿਲਾਂ ਬਾਣੀ ਇਹ ਕਹਿੰਦੀ ਹੈ ਕਿ ਪਹਿਲਾਂ ਰਸਨਾ ਨਾਲ ਸ਼ੁਰੂ ਕਰਨਾ ਹੈ, ਰਸਨਾ ਨਾਲ ਕਿਉਂਕਿ ਅਸੀਂ ਆਹ ਦੁਨੀਆਂ ਨੂੰ ਇੱਥੇ ਵਸਾਇਆ ਹੋਇਆ ਹੈ, ਇਹ ਦੁਨੀਆਂ ਨੂੰ ਪਰਸ ਕੇ ਦੁਨੀਆਂ ਨਾਲ ਗੱਲਾਂ ਕਰਕੇ ਰਸਨਾ ਨਾਲ ਕੀਤਾ ਨਾ। ਮੈਨੂੰ ਯਾਦ ਹੈ ਅਸੀਂ ਨਿੱਕੇ ਜੇ ਹੁੰਦੇ ਸੀ ਪਹਿਲੀ ਦੂਜੀ ਵਿੱਚ ਤੇ ਸਾਡੇ ਮਾਸਟਰ ਨੇ ਇੱਕ ਮੁੰਡਾ ਜਿਹਨੂੰ ਪਹਾੜੀ ਯਾਦ ਸੀ ਉਹਨੇ ਮੂਹਰੇ ਖੜਾ ਕਰ ਲੈਣਾ ਤੇ ਉਹਨੇ ਕਹਿਣਾ ਦੋ ਦੂਨੀ ਚਾਰ, ਅਸੀਂ ਸਾਰੇ ਮੁੰਡਿਆਂ ਨੇ ਮਗਰ ਕਹਿਣਾ ਦੋ ਦੂਨੀ ਚਾਰ। ਫਿਰ ਇਹ ਪਹਾੜੇ ਹੈ ਇਸ ਤਰ੍ਹਾਂ ਸਾਨੂੰ ਕਈ ਮਹੀਨੇ ਚ ਦੁਹਰਾਉਂਦੇ ਰਹੇ ਤੇ ਸਾਡੇ ਦਿਮਾਗ ਵਿੱਚ ਆ ਗਿਆ, ਹਿਰਦੇ ਚ ਆ ਗਿਆ, ਹੁਣ ਉਹ ਦੋ ਦੂਨੀ ਚਾਰ ਕਹਿਣ ਦੀ ਲੋੜ ਨਹੀਂ ਰਹੀ। ਜਿਸ ਚੀਜ਼ ਦੀ ਤੁਸੀਂ ਰੈਪੀਟੀਸ਼ਨ ਕਰਦੇ ਹੋ, ਮੁੜ ਮੁੜ ਕੇ ਉਸਨੂੰ ਯਾਦ ਕਰਦੇ ਹੋ, ਉਹਨੂੰ ਸਿਮਰਨ ਕਿਹਾ ਜਾਂਦਾ ਹੈ। ਅਸੀਂ ਗੁਰਮੰਤਰ ਦਾ ਰੈਪੀਟੀਸ਼ਨ ਕਰਨੀ ਹੈ ਮੁੜ ਮੁੜ ਕੇ, ਫਿਰ ਇਹ ਰੈਪੀਟੀਸ਼ਨ ਹਿਰਦੇ ਚੋਂ ਡਾਇਰੈਕਟ ਨਹੀਂ ਹੋ ਸਕਦੀ। ਹਿਰਦੇ ਚ ਤਾਂ ਬਹੁਤ ਕੁਛ ਭਰਿਆ ਹੈ, ਉਹਨੂੰ ਰਿਪਲੇਸ ਕਰਨਾ ਹੈ, ਰੂੜੀ ਦੀ ਜਗ੍ਹਾ ਕੁਛ ਹੋਰ ਪਾਉਣਾ ਹੈ। ਫਿਰ ਇਹ ਜੀਵ ਤੇ ਰੱਖ ਕੇ, ਰਸਨਾ ਤੇ ਰੱਖ ਕੇ ਅਸੀਂ ਗੁਰਮੰਤਰ ਦਾ ਜਾਪ ਕਰਨਾ ਹੈ। ਇਹ ਇਕੱਲੇ ਤੁਸੀਂ ਬੈਠੇ ਹੋਵੋਗੇ, ਮੈਂ ਬਹੁਤੇ ਨੇ ਸ਼ਿਕਾਇਤ ਕੀਤੀ ਹੈ ਕਿ ਜਦੋਂ ਅਸੀਂ ਬੈਠੇ ਬੈਠਦੇ ਹਾਂ ਉਂਝ ਤਾਂ ਭਾਵੇਂ ਵਾਹਿਗੁਰੂ ਵਾਹਿਗੁਰੂ ਹੋ ਜਾਏ, ਜਦੋਂ ਬੈਠ ਕੇ ਸਿਮਰਨ ਕਰਨ ਲੱਗਦੇ ਹਾਂ ਤੇ ਮਨ ਬਹੁਤ ਭੱਜਦਾ। ਹਾਂ ਸੱਚ ਹੈ, ਕਿਉਂ ਨਾ ਭੱਜੇ। ਜਦੋਂ ਮਨ ਅਸੀਂ ਇਕਾਗਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਮਨ ਇਕਾਗਰ ਹੋਇਆ ਤਾਂ ਹੇਠਲੀ ਹਵਾ ਨਿਕਲਦੀ ਹੈ। ਜਦੋਂ ਦੁਨੀਆਂ ਦੇ ਰੌਲੇ ਗੋਲੇ ਚ ਫਸੇ ਹੁੰਦੇ ਹਾਂ, ਉਹ ਹੇਠਲੀ ਹਵਾ ਥੋੜੀ ਦੱਬੀ ਹੁੰਦੀ ਹੈ ਰੌਲੇ ਗੋਲੇ ਚ। ਜਦੋਂ ਮਨ ਕਾਤ ਕਰਦੇ ਹਾਂ, ਇਹੀ ਤਾਂ ਹਾਲ ਹੁਣ ਸਾਡਾ, ਮੈਂ ਕੈਨੇਡਾ ਚ ਹੋਰ ਕਈਆਂ ਦੇ, ਇੱਥੇ ਵੀ ਬੜੇ ਲੋਕਾਂ ਦੇ ਘਰਾਂ ਚ ਜਾਣਾ ਹੈ ਤੇ ਉੱਥੇ ਦੋ ਦੋ ਚਾਰ ਚਾਰ ਦਸ ਦਸ ਹਜ਼ਾਰ ਰੁਪਏ ਦੇ ਵੱਡੇ ਵੱਡੇ ਸਟੀਓ ਰੱਖੇ ਹੋਏ ਹੈ, ਉਹ ਚੱਲ ਰਿਹਾ ਹੈ, ਕੀਰਤਨ ਚੱਲ ਰਿਹਾ ਹੈ ਉਹਦੇ ਵਿੱਚ, ਤੇ ਉੱਥੇ ਉਹ ਖਿਚੜੀ ਪੱਕਦੀ ਹੈ ਘਰ ਦੇ ਵਿੱਚ। ਮੈਂ ਹੁਣ ਪੁੱਛਿਆ ਵੀ ਤੁਸੀਂ ਇੰਨਾ ਖਰਚਾ ਕਰਕੇ ਸਟੀਓ ਰੱਖਿਆ ਹੈ ਤੇ ਇੰਨਾ ਸੋਹਣਾ ਕੀਰਤਨ ਹੋ ਰਿਹਾ, ਇਹ ਕਾਹਦੇ ਵਾਸਤੇ ਰੱਖਿਆ? ਜੋ ਸੁਣਨਾ ਨਹੀਂ ਹੈ, ਕੀਰਤਨ ਨਹੀਂ ਸੁਣਨਾ ਤੇ ਕਾਹਦੇ ਵਾਸਤੇ? ਉੱਥੇ ਅੰਦਰ ਖਿਚੜੀ ਪੱਕਣ ਡਈ ਹੈ, ਹਸਬੈਂਡ ਵਾਈਫ ਰਲਦੇ, ਮੁੰਡੇ ਕੁੜੀਆਂ ਰਲਦੇ, ਮਾਂ ਪੁੱਤਰ ਰਲ ਰਹੇ, ਸਭ ਲੜਦੇ ਪਏ ਲੜਦੇ ਪਏ, ਉੱਥੇ ਖਿਚੜੀ ਪੱਕ ਰਹੀ ਹੈ, ਉਹਨੂੰ ਕੌਣ ਸੁਣੇ? ਇਹਨਾਂ ਇਹ ਖਿਚੜੀ ਖਤਮ ਹੋਵੇ ਤੇ ਮਨ ਇਕਾਂਤ ਹੋਵੇ ਤਾਂ ਸੁਣੇ ਕੀ ਹੈ? ਸਟੀਰੀਓ ਘਰ ਰੱਖਣਾ, ਆਹ ਰੱਖਣਾ, ਵੱਡੇ ਵੱਡੀ ਵੱਡੀ ਮੁੱਲ ਦੀਆਂ ਚੀਜ਼ਾਂ ਇਹ ਲਿਆ ਕੇ ਰੱਖਦੇ ਹੈ ਤੇ ਜੇ ਇਹਦੇ ਚੋਂ ਲਾਭ ਨਹੀਂ ਉਠਾਉਣਾ, ਇਹ ਸਿਰਫ ਸਟੇਟਸ ਸਿੰਬਲ ਬਣ ਗਿਆ ਹੈ। ਹਾਂ, ਮੀਰੀ ਦਾ ਇੱਕ ਨਿਸ਼ਾਨ ਬਣ ਗਿਆ, ਲਾਹਾ ਨਹੀਂ ਲੈਂਦੇ। ਹਾਂਜੀ, ਇੱਥੇ ਅਸੀਂ ਵਾਹਿਗੁਰੂ 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 ਕਰਦੇ ਹਾਂ, ਜਦੋਂ ਇੱਥੇ ਕਰਦੇ ਹਾਂ, ਇਹ ਸਿਮਰਨ ਹੈ, ਅਸਲੀ ਮਨ ਹੈ, ਸਿਮਰਨ ਹੈ। ਤੇ ਫਿਰ ਕਿਉਂਕਿ ਸਾਡਾ ਮਨ ਸੰਗਤ ਵਿੱਚ ਇਕਾਗਰ ਹੋ ਕੇ, ਸੰਗਤ ਦਾ ਪ੍ਰਭਾਵ, ਇੱਥੇ ਗੁਰਮੁਖ ਜਨ ਹੈਗੇ, ਉਹਨਾਂ ਦੀ ਡਾਇਨਾਮਿਕ ਪਰਸਨੈਲਿਟੀ ਦੇ ਵਿੱਚੋਂ ਜੇ ਕਿਰਨਾਂ ਨਿਕਲ ਰਹੀਆਂ, ਵਾਈਬ੍ਰੇਸ਼ਨ ਨਿਕਲ ਰਹੀਆਂ, ਇਹ ਸਾਰੇ ਦੇ ਸਾਰੇ ਕਿਸੇ ਉੱਚੀ ਵੇਵਲੈਂਥ ਤੇ ਪਹੁੰਚੇ ਹੁੰਦੇ ਤੇ ਇੱਕ ਸੁਰ ਹੁੰਦੇ, ਇੱਕ ਟਿਊਨ ਹੋਏ ਹੁੰਦੇ ਆ। ਉਸ ਟਿਊਨ ਹੋਏ ਹੋਏ ਜਦੋਂ ਸਿਮਰਨ ਕਰਦੇ ਆ, ਉਹ ਜਿਹੜਾ ਸੁਣਦਾ ਹੈ ਉਹਦੇ ਅੰਦਰ ਵੀ ਧੱਸਦਾ ਹੈ, ਜਿਹੜਾ ਬੋਲਦਾ ਹੈ ਉਹਦੇ ਅੰਦਰ ਵੀ ਧੱਸਦਾ ਹੈ। ਇਹ ਧੱਸਣਾ ਹੈ ਬਈ। ਮੈਂ ਕੱਲ ਵੀ ਕਿਹਾ ਸੀ ਵੀ ਕੋਈ ਚੀਜ਼ ਪਹਿਲਾਂ ਭਾਂਡੇ ਚ ਪਾਉਣੇ, ਉਹਦੇ ਮੂੰਹ ਥਾਈ ਪਾਉਣੇ, ਬੋਤਲ ਚ ਪਾਉਣੇ, ਉਹਦੇ ਮੂੰਹ ਥਾਈ ਪਾਉਣੇ ਤਾਂ ਅੰਦਰ ਜਾਂਦਾ ਨਾ, ਪਹਿਲਾਂ ਮੂੰਹ ਥਾਈ ਅੰਦਰ ਹਿਰਦੇ ਚ ਜਾਣਾ, ਐਵੇਂ ਕਿਵੇਂ ਚਲਾ ਜੂ? ਡਾਇਰੈਕਟ ਹਿਰਦੇ ਚ ਕਿਵੇਂ ਚਲਾ ਜੂ? ਜੀ ਮੈਂ ਘੁਲਾੜੇ ਮਾਰਦਾ ਹੁੰਦਾ, ਜੀ ਮੈਂ ਤੇਰੇ ਬੁੱਲ ਤਾਂ ਹਿਲਦਾ ਨੀ ਸੀ, ਹਾਂ ਜੀ ਮੈਂ ਹਿਰਦੇ ਨਾਲ ਜਪਦਾ, ਕੰਨ ਜਪਦਾ ਤੂੰ ਹਿਰਦੇ ਨਾਲ, ਇੱਥੋਂ ਮੂੰਹ ਤੋਂ ਸ਼ੁਰੂ ਕਰਨਾ ਹੈ, ਫਿਰ ਹਿਰਦੇ ਜਾਣਾ। ਮੈਨੂੰ ਕਿਸੇ ਮਹਾਂਪੁਰ ਨੇ ਦੱਸਿਆ ਸੀਗਾ कि भाई रसना तो शुरू करके फिर कि कंठ जाऊगा। कंठ का मतलब है कि रसना नाल चले ना चले कंठ भी चलने लग पैंदा सिमरन। उदू गां हिरदे च जांदा है, फिर हिरदे च अपने आप चलता है, एफर्ट बगैर कोशिश तो आपे चलता है। पर याद रखो ये कोई माहौल जी गल नहीं है, किन्निया सालां दी मेहनत नाल ही हिरदे च उतरदा है, किन्निया सालां दी मेहनत नाल उत्थे पहुंचता है। बल्कि मैं कहांगा जेरी साड़ी ये हालत हैगी, ऐसो दुनिया इन्ने खचत होए हुए हैं, इस खचत हो वो जिन्ना किसी मानो घंटा अद्धा घंटा या कि ऐसी संगत कि मिलती नहीं है। ते घर बैठ के जे अद्धा घंटा बैठते मियां वाहेगुरु वाहेगुरु करन लगते हैं तो एक दो मिनट ही मन एकाग्र होंदा है, वाहेगुरु च लगता है, बाकी एक घोड़े खरीदा रहिंदा है। तो फिर एक जन्म च कि मैं उतरेगा नहीं उतर सकता, इन कई जन्म चाहिए। पर जे सत्संग विच आउंदा रहे तां ए प्रोसेस बहुत छेती कामयाबी हुंदी है, ए उतर जांदा है हिरदे विच। इत्थे ही इत्थे ताईं पहुंचना बड़ी मुश्किल गल है। आपां इत्थों दी गल गां दी गल जिहड़ी है ओह होर है। इत्थे कई कहिंदे जे मेरा सिमरन चलदा बड़ा मान करते है, मेरा सिमरन ऑटोमैटिक स्पॉन्टेनियस सिमरन हो रहा है, वो एवं नहीं हो रहा, वो पिछले जन्म की कमाई है, हुण दी कमाई है, संगत जी विच बैठ के कमाई की है। जो वो स्पॉन्टेनियस लग गया ओनू की करना पैंदा, जस्ट स्विच ऑन ऑफ हो जाता है, मन नू एकाग्र माड़ा जा एकाग्र किया ते वो स्पॉन्टेनियस चल पिया अपने आप सिमरन। जो मन ऑफ हो गया बाहर मुखी हो गया ते वो ऑफ हो गया, कनेक्शन टूट गया, क्यों मन ही है ना। दूंगा और गल है वो मैं हम दसूंगा थोड़ी देर बाद, पर सवाल रह जाता है और कई पहलू सिमरन दे कई पहलू है। एक वक्त गुरु साहब ने असी गुरु साहब की बाणी तो बाहर नहीं जाना, गुरु साहब की बाणी कहिंदे वेला वक्त विचारिये तो कित वेले भगत होए, कहिंदे पल पल निमक सदा हर उठ बैठ सोवत जाग सदा सदा हर त्याई त्याई राधना एक त्याई है जिदे चितारना है। बड़ी स्टेजिस हैगियां, एवं नहीं बाणी च लफ्ज लिखे हुए, एक एक लफ्ज दे मीनिंग है और इतने डीप मनी है कि असी पाठी या ज्ञानी जेड़े बने फिरदे हैं साडे पल्ले नहीं पैंदा की है, पता ही नहीं है, क्योंकि आप नहीं उत्थे नंगे नहीं है, क्या नंगो उसे नु पता है। हां जी फैसला हुण इत्थे इक होर आउंदा है, चौथी गल एक ध्यान दी, तीन गलां दा फैसला गुरु साहब ने कर दिता। मैं बहुत संकेत जी गल दसदा है क्योंकि टाइम थोड़ा है, और ये सवाल बहुत आंदा है, हुण आ गया ध्यान। क्यों कि जे मन ध्यान किसी च नहीं रखेगा ते जबान तो वाहगुरु करिए ध्यान तो होर पासे जाऊगा, और सारी गल ध्यान दी है, जे ध्यान नहीं है तो कुछ नहीं। फिर तकबीर ने कहता राम राम सबो कहे कहे राम न होए, ओ भाई राम कहन में एक भेद है भाई, ते ओ भेद कितने पता लगता है, साधु संगत को जिन्होंने यह रस्ता नंगया होया है दूसरे को नहीं पता लगता, जो इथो नहीं नंगया होया जिन्हें मार्च टाइम किते हुए है ओद पता लगता। राम राम सब तम है, एक विचार है सिमरन करना, ऑटोमेटिक होना स्पॉन्टेनियस होना। आप किन्नी मेहनत कर लिए ਤੇ ਖਬਨੀ ਕਿੰਨੇ ਜਨਮਾਂ ਬਾਅਦ, ਕਿਉਂਕਿ ਨਿਊਟਰਲਾਈਜ਼ ਕਰਨ ਵਾਸਤੇ ਹੁਣ ਉਹਦਾ ਉਲਟ 24 ਘੰਟੇ ਸਾਡਾ ਉਲਟ ਸਿਮਰਨ ਚੱਲ ਰਿਹਾ ਹੈ। ਧਿਆਨ ਕਰੋ, ਸਿਮਰਨ ਚੱਲ ਰਿਹਾ ਸਾਡਾ, ਮਾਇਆ ਦਾ ਸਿਮਰਨ ਚੱਲ ਰਿਹਾ, ਜਿਹੜਾ ਅਸੀਂ ਮਨ ਨਾ ਕਰਦੇ ਹਾਂ ਉਹਨੂੰ ਤਾਂ ਇੱਕ ਮਿੰਟਾਂ ਦੇ ਵਿੱਚ ਉਹ ਲੇਬਲ ਕਰ ਦਿੰਦਾ, ਖਤਮ ਕਰ ਦਿੰਦਾ। ਤੇ ਇਸ ਨੂੰ ਜੇ ਕਾਰਗਰ ਬਣਾਉਣ ਲਈ, ਹੇਠਾਂ ਉਤਰਨ ਲਈ, ਇੱਥੋਂ ਹੇਠਾਂ ਉਤਰਨ ਲਈ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਹੈ। ਬਹੁਤ ਕਈ ਤੁਕਾਂ, ਬੇਅੰਤ ਤੁਕਾਂ ਹੈ, ਪਰ ਸਭ ਤੋਂ ਜਿਹੜੀ ਰੋਜ਼ ਪੜ੍ਹਦੇ ਹਾਂ ਉਹ ਤੁਕ ਲਈਏ ਕਿ ਮਿਲ ਸਾਧ ਸੰਗਤ ਭਜ ਕੇਵਲ। ਕੇਵਲ ਨਾਮ ਭਾਈ, ਕੇਵਲ ਨਾਮ ਕਦੋਂ, ਕਿੱਥੇ? ਮਿਲ ਸਾਧ ਸੰਗਤ, ਸਾਧ ਦੀ ਸੰਗਤ ਵਿੱਚ। ਇੱਥੇ ਕੀ ਹੋਊਗਾ, ਫਾਇਦਾ ਕੀ ਹੈ? ਸਾਧ ਸੰਗਤ ਵਿੱਚ ਆ ਕੇ ਇੱਥੇ ਬੈਠੇ ਹੋ, ਤੁਸੀਂ ਵਾਹਿਗੁਰੂ ਕਰਦੇ ਹੋ ਤਾਂ ਇੱਕ ਦੂਸਰੇ ਦੀ ਵਾਹਿ ਮਹਾਂਪੁਰਖ, ਇੱਥੇ ਕਈ ਮਹਾਂਪੁਰਖ ਬੈਠੇ ਹੈ, ਉਹਨਾਂ ਦੀ ਵਾਈਬ੍ਰੇਸ਼ਨ ਨਾਲ ਤੁਹਾਡਾ ਮਨ ਇਕਾਗਰ ਹੋ ਜਾਂਦਾ ਹੈ। ਭੱਜਾ ਨਹੀਂ ਹੈ, ਸਭ ਤੋਂ ਪਹਿਲੀ ਲੋੜ ਹੈ ਮਨ ਨੂੰ ਇਕਾਗਰ ਕਰਨ ਦੀ। ਦੂਸਰੀ ਲੋੜ ਹੈ ਥੋੜੀ ਬਾਹਰਲੀ ਸ਼ੈ ਦੀ, ਉਤਸ਼ਾਹ ਦੀ। ਜਦੋਂ ਅਸੀਂ ਇੱਥੇ ਇੰਨੀ ਸੰਗਤ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਨਾ ਤਾਂ ਮਨ ਇਕਾਗਰ ਹੋਇਆ ਤੇ ਨਾ ਉਤਸ਼ਾਹ ਮਿਲੀ ਇੱਕ ਦੂਸਰੇ ਕੋਲੋਂ ਬੜੇ ਜੋਸ਼ ਨਾਲ। ਔਰ ਇਹੀ ਇੱਕ ਤਰੀਕਾ ਹੈ ਜਿਹੜਾ ਜਿਹਦੇ ਨਾਲ ਬਹੁਤ ਹੀ ਆਸਾਨ ਤਰੀਕਾ ਹੈ। ਤੁਸੀਂ ਸਾਲ ਭਰ ਆਪਣੇ ਆਪ ਵਾਹਿਗੁਰੂ ਵਾਹਿਗੁਰੂ ਕਰੋ ਤੇ ਇੱਥੋਂ ਦਾ ਇੱਕ ਘੰਟਾ ਵਾਹਿਗੁਰੂ ਵਾਹਿਗੁਰੂ ਕਰਨ ਉਦੋਂ ਉੱਚਾ ਹੈ, ਉਹ ਜ਼ਿਆਦਾ ਕਾਰਗਰ ਹੈ, ਜ਼ਿਆਦਾ ਕਾਰਗਰ ਹੈ। ਇੱਥੇ ਮੱਲੋ ਮੱਲੀ ਧਿਆਨ ਜਾਂਦਾ ਹੈ। ਹੁਣ ਫਿਰ ਇੱਥੇ ਸਵਾਲ ਉਹ ਖੜਾ ਹੁੰਦਾ, ਧਿਆਨ ਕਈਆਂ ਦੇ ਦਿਲਾਂ ਦੇ ਵਿੱਚ ਇਸ ਵੇਲੇ ਇੰਜ ਕਿੰਨੇ ਸ਼ੰਕੇ ਹੋਣੇ। ਆਪਾਂ ਤੈਅ ਕਰ ਚੁੱਕੇ ਹਾਂ ਤਿੰਨ ਚੀਜ਼ਾਂ, ਇੱਕ ਵਕਤ, ਇੱਕ ਪੋਜੀਸ਼ਨ, ਇੱਕ ਮੰਤਰ, ਲਫ਼ਜ਼ ਕਿਹੜੇ ਹੋਣੇ ਚਾਹੀਦੇ। ਉਹ ਬਈ ਹੋਰ ਨਾ ਵਾਸਤੇ ਹੋ ਗਿਆ, ਠੀਕ ਹੈ, ਸਭ ਠੀਕ ਹੈ। ਸਾਡੇ ਵਾਸਤੇ ਗੁਰਮੰਤਰ ਕਿਹਾ, ਗੁਰਮੰਤਰ। ਹੁਣ ਇੱਥੇ ਅਸੀਂ ਫੇਰ ਗੁਰਮੰਤਰ, ਜਿਹੜਾ ਉੱਠਦਾ ਉਹ ਕਹਿੰਦਾ ਸਤਨਾਮ ਵਾਹਿਗੁਰੂ ਨੂੰ ਗੁਰਮੰਤਰ ਸਮਝੀ ਬੈਠੇ ਹੈ, ਸ੍ਰੀ ਵਾਹਿਗੁਰੂ ਨੂੰ ਗੁਰਮੰਤਰ ਸਮਝੀ ਬੈਠੇ ਹੈ। ਪਰ ਆਪਾਂ ਬਹੁਤਿਆਂ ਨੇ ਸਾਡੇ ਚ ਅੰਮ੍ਰਿਤ ਛਕਿਆ ਹੈਗਾ ਤੇ ਉਦੋਂ ਕਿਹੜਾ ਮੰਤਰ ਦਿੱਤਾ ਸੀ ਬਾਈ? ਸਿਰਫ ਵਾਹਿਗੁਰੂ। ਇਹ ਤਾਂ ਐਡਜੈਕਟਿਵ ਹੈਗੇ, ਵਿਸ਼ੇਸ਼ਣ ਹੈ, ਵਿਸ਼ੇਸ਼ਣ ਤੋਂ ਜਿੰਨੇ ਮਰਜ਼ੀ ਲਾਓ, ਪਰ ਗੁਰਮੰਤਰ ਵਾਹਿਗੁਰੂ ਹੈ। ਇਹਦੇ ਨਾਲ ਸ੍ਰੀ ਵਾਹਿਗੁਰੂ ਨਹੀਂ ਲਾਉਣਾ, ਸਤਨਾਮ ਵਾਹਿਗੁਰੂ ਨਹੀਂ ਲਾਉਣਾ, ਨਾ ਅੱਗੇ ਵੀ ਕੋਈ ਵਿਸ਼ੇਸ਼ਣ ਲਾਉਣਾ, ਪਿੱਛੇ ਵਿਸ਼ੇਸ਼ਣ ਲਾਉਣਾ ਹੈ। ਨਰੋਲ ਗੁਰਮੰਤਰ ਕਹਿੰਦੇ ਜੀ, ਮੈਂ ਪੰਜ ਸ਼ਬਦ ਪੜ੍ਹਦਾ ਹੁੰਦਾ, ਮੈਂ ਜਪ ਸਾਹਿਬ ਦੀ ਪਹਿਲੀ ਪੜ੍ਹਦਾ, ਮੈਂ ਮੂਲ ਮੰਤਰ ਦਾ ਸਿਮਰਨ ਕਰਦਾ। ਬਾਈ ਸਭ ਠੀਕ ਹੈ, ਸਾਰੀ ਬਾਣੀ ਦਾ ਸਿਮਰਨ ਠੀਕ ਹੈ, ਪਰ ਸਾਨੂੰ ਤਾਂ ਹੁਕਮ ਹੈ ਗੁਰਮੰਤਰ ਦੇ ਚਤਾਰ ਪੈ ਹੋਵੇ। ਕਹਿੰਦੇ ਜੀ ਮੈਂ ਪਹਿਲੀ ਪੜ੍ਹਦਾ। ਹਾਂ ਠੀਕ ਹੈ ਬਾਈ, ਬਾਣੀ ਹੈ ਸਾਰਾ, ਇਹਦਾ ਅਭਿਆਸ ਕਰੋ ਜਿੰਨਾ ਹੋ ਸਕੇ, ਪਰ ਯਾਦ ਰੱਖੋ ਇੱਕ ਚੀਜ਼ ਤਾਂ ਤੁਹਾਡੇ ਅੰਦਰ ਵੜ ਜੂਗੀ ਛੇਤੀ, ਜੇ ਬਹੁਤੀਆਂ ਚੀਜ਼ ਗੱਲਾਂ ਹੋਣਗੀਆਂ ਉਹ ਛੇਤੀ ਅੰਦਰ ਧਸਣੀਆਂ ਨੀ, ਵਸਣੀਆਂ ਨੀ, ਰਸਣੀਆਂ ਨੀ। ਕਿੰਨਾ ਸਿੰਪਲ ਦੱਸ ਦਿੱਤਾ, ਦੋ ਅੱਖਰ ਦੱਸੇ ਹੈ, ਕਹੇ ਕਬੀਰ ਦੋ ਅੱਖਰ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਉਹ ਸਾਨੂੰ ਚਾਰ ਅੱਖਰ ਦਿੱਤੇ ਹੈ ਦਸਵੇਂ ਪਾਤਸ਼ਾਹ ਨੇ, ਨੀ ਪਹਿਲੀ ਪਾਤਸ਼ਾਹ ਤੋਂ ਚੱਲੇ ਆਉਂਦੀ ਵਾਹਿਗੁਰੂ ਸ਼ਬਦ, ਵਾਹਿਗੁਰੂ ਗੁਰਮੰਤਰ। ਵੀ ਸਾਨੂੰ ਤਾਂ ਸਿੱਖਾਂ ਨੂੰ ਇਹ ਚਾਰ ਅੱਖਰ ਭਾਖਣਾ ਹੈ, ਸਾਨੂੰ ਨੀ ਪਤਾ, ਅਸੀਂ ਤਾਂ ਚਾਰ ਅੱਖਰ ਭਾਖਣੇ ਹੈ। ਇਸ ਇਹ ਅੱਖਰਾਂ ਦਾ ਖਸਮ ਕੌਣ ਹੈ? ਗੁਰੂ ਨਾਨਕ ਆਪ, ਕਲਗੀਧਰ ਪਾਤਸ਼ਾਹ ਆਪ, ਜੋ ਆਪੇ ਰੱਖ ਲੈਗਾ। ਅਸੀਂ ਇਹਦੇ ਚ ਆਪਣੀ ਮਰਜ਼ੀ ਨਾਲ ਇਹ ਕੋਈ ਵਿਸ਼ੇਸ਼ਣ ਵਧਾਉਣਾ ਨੀ, ਘਟਾਉਣਾ ਨੀ। ਹੋਰ ਇਹਨੂੰ ਬੜੇ ਜੇ ਹੁੰਦਾ ਤੇ ਬਾਣੀ ਦਾ ਰਾਮ ਵੀ ਕਿਹਾ, ਹਰੀ ਵੀ ਕਿਹਾ, ਬੀਠਲ ਵੀ ਕਿਹਾ, ਬੜਾ ਕੁਛ ਕਿਹਾ ਹੈਗਾ। ਹਾਂ ਠੀਕ ਹੈ, ਸਭ ਠੀਕ ਹੈ, ਪਰ ਅਸੀਂ ਤਾਂ ਗੁਰਮੰਤ ਦਾ ਰਟਨ ਕਰਨਾ, ਹੋਰ ਕਿਸੇ ਚੀਜ਼ ਦਾ ਰਟਨ ਨਹੀਂ ਕਰਨਾ। ਹੁਕਮ ਗੁਰਬਾਣੀ ਦਾ ਕਿੰਨਾ ਕਲੀਅਰ ਕਰਕੇ ਦੱਸਦਾ, ਇਹ ਵੀ ਗੱਲ ਹੋਈ। ਹੁਣ ਚੌਥੀ ਜਿਹੜੀ ਗੱਲ ਹੈ ਉਹ ਧਿਆਨ ਦੀ ਹੈ, ਉਹ ਬੜੀ इंपोर्टेंट गल है, क्योंकि जे ध्यान नहीं है तो एवं है लोहा इत्थे रखा होया है ते चमक पत्थर मैगनेट ओदे उदारियां फेरी जाने ओ मैगनेट दा ओदे ते असर नहीं होना, पार्स उत्ते फेरना तां उहने लोहे ने सोना नहीं बनना, ओना रगड़ना पाएगा, रगड़े बगैर लोहा सोना नहीं बन सकता, रगड़ना है परसना है। तो जे ध्यान नाल कोई ध्यान लाउनी है तां ओ परसदा है, नहीं तो नहीं परसदा। मन मन जे ध्यान नहीं है ध्यान तो होर पासे होएगा, ध्यान करो जे मंत्र वाल नहीं होगा तो होर पासे होएगा। तुसीं तां गल्लां तो होर किसे ना करी जाने हो, परसदे तो होर चीज है ते गुरमंत्र दा थोड़े ते ए कला किवें वरत, कला ता वरतेगी लोहे ते जो रगड़ेगा। ध्यान ध्यान में जी जीवा बा के इन्ना ओदी बत्ती वाल ध्यान करके तुसी राम राम कहो या वाहिगुरू वाहिगुरू तेन जी तस्वीर सामने रख के गुरु नानक दी ओदे वाल ध्यान जोड़ के करो, कहने जी बुत बना के रखो गुरु नानक दा ओदे वाल ध्यान करो। इंजा बड़े भुलेखे पाए हुए है लोका ने, खास कर सारा संतान ने चेले बनाउन वास्ते बड़े भुलेखे पाए है। ते गुरु साहब ने सीधा कहते कि गुरमंत्र वाली ध्यान रखना है, ओ बाबा हाहा गग्गा रारा बस नहीं सानू, हो कहदे वाल ध्यान करना है। इस पेज दा मैनू तां पता लग्या, असीं रंगून शहर दे विच उथे दुकान ते गए रात नूं तुरे जाने ता देखदे दे एक, एक दुकान दे उत्ते उसका नाम लिखा होया हीरो, फर्ज कर लो हीरो HERO, ओ बत्ती जगे ता वो हीरो आजे फिर बुझ जावे फिर बुझ कड़ी के मगरों हीरो 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 ओ फिर बुझ जा कर। अच्छा जी असि तो तुरे जाते ना देखते जाइए भी तो हीरो 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 आते नंग गए नंग गए तो दिसनों रह गया पिठा पिठ होगी, पर हिरदे विच किन्ना चिर अखा दे सामने किन्ना चिर उहदा ध्यान हीरो हीरो आउंदा है, तुसीं करके देख लो किन्ना चिर हीरो हीरो आउंदा है, क्योंकि अक्स लै लिया उहदा अक्स लै लिया अंदर। सो उथे जे हीरो है ते वाहिगुरु दा नहीं असि ही ध्यान कर सकते, सौखा तरीका मन चित रसना ध्यान एकाग्र करना, एक सू एक सूई च लियाना है ते ओहदा नाम सिमरन है। कि वाहिगुरु अखर जे थोनु सब तो शुरू खोण ध्यान, भाई मैं गलत हो सकता ज्ञानी ज्ञानी मैं गलत कर देंगे, पर नहीं ये प्रैक्टिकेबल गल है जी मैं आप की और कई कामयाब हुई है। कि सन तो तस्वीर कहते है नहीं भाई वाहगुरु वाह 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 हा हा गगा मूहरे रख के ओ अखा खोल के ओनू पढ़ी जाओ वाहगुरु वाहगुरु पढ़ी जाओ, पढ़द्या 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 थोड़ा कोई आऊगा फिर अखा नहीं चलाओगे तो वह थोन उस तरह दिसेगा वाह वाह हा गगा रख। ये बिगिनर्स वास्ते है शुरू विच है ते वो ही गवे तुसी ओनू पढ़ी जाओ थोड़ा ध्यान लगा रहेगा। मैं एक डॉक्टर दे घर गया, मैं मेरी गल अज तो 40-50 साल की गल है, उसने ओदे घर बड़िया पहला दिहाड़ी दे उत्ते उपर लिखा होया वाहगुरु, अंदर बढ़ गया बड़े तो जिथे सिटिंग रूम सी ओदे च भी वाहगुरु लिखा, जिथे डाइनिंग रूम सी ओदे च भी उत्ते लिखा वाहगुरु, सामने ओने उथे लिखा सी जिथे वो आप बहिंदे सी, बाथरूम गया उथे भी लिखा होया, जिथे स्लीपिंग सी जिथे पहिंदा होंदे सी ओदे सामने लिखा। हस्पताल में गया तो हस्पताल च भी जगह जगह हर एक कमरे च वाहगुरु 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 हर एक कमरे, इथो ताई कि ओदे इंक स्टैंड सी ओदे ते भी जमेड़िया होया वाहगुरु। मैं क्या डॉक्टर साहब तुसी इत्थे छा रहे वाहगुरु लफ्ज नूं सस्ता कर छड्डिया, इन्नी जगह इन्ना लिखिया होया, कहिंदे जी मैनूं बहुत मदद करदा। ਇਹ ਮਨ ਭੁੱਲ ਜਾਂਦਾ ਹੈ ਇਹ ਯਾਦ ਲਾਉਣ ਵਾਸਤੇ। ਜਦੋਂ ਮੇਰਾ ਧਿਆਨ ਚਲਾ ਜਾਂਦਾ ਹੈ ਬਸ ਫਿਰ ਮੇਰਾ ਸਿਮਰਨ ਸ਼ੁਰੂ ਹੋ ਜਾਂਦਾ ਹੈ। ਬਾਹਰ ਦੀ ਲੋੜ ਹੈ, ਤਸਵੀਰ ਆਪਣੀ ਬਣਾਈ ਹੋਈ ਹੈ, ਜਿਹੜਾ ਤਸਵੀਰ ਦੇ ਮਗਰ ਲੱਗੇਗਾ। ਤਸਵੀਰ ਤਾਂ ਕੋਈ ਹਸਤੀ ਹੈ ਨੀ, ਜਿਸ ਮੁਸੱਬਰ ਨੇ ਕਿਸੇ ਨੇ ਬਣਾਈ ਹੋਈ ਹੈ। ਗੁਰੂ ਸਾਹਿਬ ਦੀ ਤਸਵੀਰ ਕੀ ਹੈ? ਗੁਰਮੂਰਤ ਗੁਰ ਸ਼ਬਦ ਹੈ। ਅਸੀਂ ਇਹ ਦੇਹ ਧਾਰਦੀ ਨਹੀਂ, ਗੁਰੂ ਸਾਹਿਬ ਨੇ ਸਾਨੂੰ ਸ਼ਬਦ ਸਿਖਾਇਆ ਹੈ, ਗੁਰਮੂਰਤ ਗੁਰ ਸ਼ਬਦ ਹੈ, ਸਰੀਰ ਨਹੀਂ ਹੈ। ਤੇ ਜੇਕਰ ਪਹਿਲਾਂ ਹੀ ਅਸੀਂ ਉਸ ਨੂੰ ਕਿਸੇ ਸਰੀਰ ਨੂੰ ਹੀ ਸਰੀਰ ਮੰਨ ਲਈਏ ਤਾਂ ਅਸੀਂ ਗੁਰਾਹ ਹੀ ਚਲੇ ਜਾਵਾਂਗੇ। ਇਹ ਸ਼ਬਦ ਦੇ ਉਲਟ ਜਾ ਰਹੇ ਹੈ। ਜਦੋਂ ਅਸੀਂ ਕਹਿੰਦੇ ਤਸਵੀਰ ਰੱਖੋ, ਬੱਤੀ ਨੂੰ ਰੱਖਦੇ ਨੇ ਬੱਤੀ ਅੰਦਰ, ਉਹ ਤੁਸੀਂ ਬੱਤੀਆ ਧਿਆਨ ਕਰਨ ਲੱਗ ਪਓ, ਕੀ ਹੋਊਗਾ? ਇਹ ਜੋਗੀਆਂ ਦੇ ਕੰਮ ਹੈ। ਜੋ ਬੱਤੀ ਕੀ ਹੋਊਗਾ ਤੁਹਾਡੇ ਅੰਦਰ, ਤੁਸੀਂ ਅੱਖਾਂ ਮੀਚ ਲਓ, ਸਮਾਧੀ ਵਿੱਚ ਤੁਹਾਨੂੰ ਬੱਤੀ ਨਜ਼ਰ ਆਏਗੀ, ਕਿਉਂਕਿ ਜੈਸਾ ਸੇਵੀਏ ਤੈਸਾ ਹੋਏ, ਸਿੱਧੀ ਗੱਲ ਹੈ। ਜਿਹੋ ਜਿਹਾ ਤੁਹਾਨੂੰ ਤੈਰੋਗੇ ਉਹ ਜਿਹਾ ਤੁਸੀਂ ਬਣ ਜਾਓਗੇ। ਇਹ ਕਹਾ ਮੱਝ ਮੱਝ ਕਰਦਾ ਮੈਂ ਆਪ ਹੀ ਮੱਝ ਬਣ ਗਿਆ। ਤੋ ਅਸੀਂ ਨਹੀਂ ਪੈਣਾ ਕਿਸੇ ਅਸਥੂਲ ਚੀਜ਼ ਦਾ ਧਿਆਨ ਨਹੀਂ ਧਰਨਾ, ਨਾ ਬੱਤੀ ਦਾ ਧਿਆਨ ਧਰਨਾ ਹੈ, ਨਾ ਕਿਸੇ ਜੀ ਮੈਂ ਆਵਾਜ਼ ਸੁਣਨਾ ਹੈ, ਨਾ ਕਿਸੇ ਆਵਾਜ਼ ਸੁਣਨਾ। ਇਹ ਬਾਹਰਲੀ ਆਵਾਜ਼ ਨਹੀਂ ਹੈ, ਅਨਹਦ ਧੁਨੀ ਦਾ ਅੰਦਰ ਵੱਜਣੀ ਹੈ, ਉਹ ਸੁਣਨੀ ਹੈ। ਹਾਂਜੀ, ਫਿਰ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ ਕਰੋ, ਸਹੀ ਕਰਦੇ ਨਹੀਂ ਹੈ, ਐਵੇਂ ਗੱਲਾਂ ਕਰਦੇ ਪੁੱਛ ਛੱਡਦੇ ਹੈ। ਪੁੱਛਣਾ ਇੱਕ ਸ਼ੁਗਲ ਬਣਿਆ ਹੋਇਆ, ਦੱਸਣਾ ਵੀ ਸ਼ੁਗਲ ਬਣਿਆ ਹੋਇਆ, ਕਰਨਾ ਕਰਾਉਣਾ ਕਿਸੇ ਨੇ ਨਹੀਂ। ਕੋਈ ਸਿਮਰਨ ਵਿੱਚ ਬਹੁਤ ਥੋੜੇ ਹੈਗੇ ਜਿਹੜੇ ਸਿਮਰ ਜੀ। ਇੱਥੋਂ ਤਾਈਂ ਦੇਖੋ ਜਿੰਨਾ ਚਿਰ ਆਪਣੇ ਆਪ ਆਟੋਮੈਟਿਕ ਸਹਿਜ ਸੁਭਾਅ ਸਿਮਰਨ ਨਹੀਂ ਚੱਲ ਪੈਂਦਾ, ਉਹਨਾਂ ਚ ਸਾਡੇ ਕਰੋ ਯਤਨ ਜੇ ਹੋਏ ਮਿਹਰਬਾਨ। ਪਹਿਲਾਂ ਯਤਨ ਕਰਨਾ ਹੈ ਇਹਨੂੰ ਜੀਵ ਦੇ ਉੱਤੇ ਰਸਨਾ ਤੇ ਉਸ ਰੱਖ ਕੇ ਅਸੀਂ ਅੰਦਰ ਵੜਨਾ ਹੈ। ਕਹਿੰਦੀ ਜੀ ਇੱਥੇ ਧਿਆਨ ਕਰੋ, ਕਿਉਂਕਿ ਇੱਥੇ ਮੈਂ ਇੱਕ ਛਿੰਨੀਵਾਲ ਵਾਲਾ ਸੁਰਜੀਤ ਸਿੰਘ ਹੈਗਾ, ਹੁਣ ਅਰਬ ਦੇਸ਼ ਚ ਗਿਆ ਸ਼ਾਇਦ, ਅੱਜ ਕੱਲ ਆ ਜਾਵੇ। ਉਹ ਮੇਰੇ ਪਾਸ ਆਇਆ, ਬੱਚੋ ਬਈ ਬੱਚੋ, ਮੈਂ ਤੁਹਾਨੂੰ ਦੱਸਦਾ ਇਹਨਾਂ ਤੋਂ ਬੱਚੋ, ਇਹਨਾਂ ਜੋਗੀਆਂ ਤੋਂ। ਉਹਦੀ ਸਿਹਤ ਖਰਾਬ ਹੋਈ, ਕਹਿੰਦੀ ਜੀ ਮੈਂ ਸੁਣ ਸੁਣਾ ਕੇ ਆਇਆ, ਖੰਨੀ ਗੁਰਨਾਮ ਸਿੰਘ ਨੇ ਕੀ ਨੇ ਉਹਨੂੰ ਮੈਨੂੰ ਭੇਜਿਆ, ਤੇ ਕਹਿੰਦੇ ਜੀ ਉਹਨਾਂ ਕੋਲ ਇਲਾਜ ਕਰਾਓ ਤੁਸੀਂ। ਮੇਰੇ ਕੋਲ ਆਇਆ, ਕਹਿੰਦੇ ਜੀ ਮੇਰੀ ਸਿਹਤ ਬਹੁਤ ਖਰਾਬ ਹੋਈ ਹੈ, ਨਾ ਰੋਟੀ ਹਜ਼ਮ ਹੁੰਦੀ ਹੈ, ਨਾ ਮੈਨੂੰ ਨੀਂਦ ਆਉਂਦੀ ਹੈ, ਕੁਛ ਨੀ ਆਉਂਦੀ। ਮੈਂ ਕਿਹਾ ਤੂੰ ਕਰਦਾ ਕੀ? ਮੈਂ ਕਹਿੰਦੀ ਮੈਂ ਤਾਂ ਕਰਦਾ ਤਾਂ ਜ਼ਿੰਮੇਦਾਰੀ ਹੈ, ਪਰ ਮੇਰੇ ਤਾਕਤ ਹੀ ਨਹੀਂ ਰਹੀ, ਮੈਂ ਜ਼ਿੰਮੇਦਾਰੀ ਕੀ ਕਰਾਂ? ਬੱਚੇ ਭੁੱਖੇ ਮਰਦੇ ਆ, ਮੈਂ ਕਰਜ਼ਾਈ ਹੋ ਗਈ। ਹੋਇਆ ਕੀ ਸੀ, ਕਹਿੰਦੇ ਇੱਕ ਜੋਗੀ ਆ ਗਿਆ, ਉਹਨੇ ਮੈਨੂੰ ਕਿਹਾ ਵੀ ਇੱਥੇ ਧਿਆਨ ਕਰ ਕੇ ਤੂੰ ਮਨ ਇਕਾਗਰ ਕਰੇ। ਕਹਿੰਦੇ ਮੈਂ ਉਸੇ ਤਰ੍ਹਾਂ ਉਹਦੇ ਜੋਗੀ ਦੇ ਮਗਰ ਲੱਗ ਕੇ ਇਹ ਕੰਮ ਕਰ ਬੈਠਾ, ਤੇ ਮੇਰੇ ਨਰਵਸ ਜਿੰਨੇ ਸੀਗੇ, ਨਰਵ ਤਾਂ ਇੱਕ ਸਹਿਜ ਸੁਭਾਅ ਚੱਲ ਰਹੇ ਹੈ, ਉਹਨੂੰ ਨਰਵਸ ਦੀ ਫਲੋ ਜਿਹੜੀ ਹੈ, ਸਹਿਜ ਸੁਭਾਅ ਫਲੋ ਹੈ, ਆਟੋਮੈਟਿਕ ਸਪੋਨਟੇਨੀਅਸ ਫਲੋ, ਉਹਨੂੰ ਉਲਟਾ ਕੇ ਇੱਥੇ ਲਿਆਉਣਾ, ਨੱਕ ਦੀ ਕੌਮੀ ਚ ਜਾਵੇ। ਇਹ ਮੈਂ ਦੇਖੀ, ਮੈਨੂੰ ਪਤਾ ਹੈ ਇਹ ਜੋਗੀਆਂ ਨੀ ਖੇਲ ਹੈ, ਮੁਬਾਰਕ ਹੈ ਉਹਨਾਂ ਨੂੰ, ਸਾਨੂੰ ਨੀ ਲੋੜ। ਤੇ ਉਹ ਜੀ ਮੇਰੇ ਤਾਂ ਨਰਵ ਸ਼ੈਟਰ ਹੋ ਗਏ, ਤੇ ਉਹ ਨਰਵ ਸ਼ੈਟਰ ਹੋ ਗਏ, ਨਾ ਨੀਂਦ ਆਉਂਦੀ ਹੈ, ਨਾ ਭੁੱਖ ਹੈ, ਤੇ ਸਿਹਤ ਖਰਾਬ ਹੋ ਗਈ ਹੈ, ਨਾ ਹੁਣ ਕੰਮ ਕਰ। ਉਹਨੂੰ ਸਿੱਧਾ ਸਾਧਾ ਮੈਂ ਕਹਿੰਦਾ, ਮੈਂ ਅੱਗੇ ਬਾਣੀ ਪੜ੍ਹਦਾ ਸੀਗਾ, ਮੇਰੀ ਬਾਣੀ ਵੀ ਨੀ ਪੜ੍ਹਨ ਜੋ ਕਿ ਮੈਂ ਤਾਂ ਰਿਹਾ ਹੁਣ, ਮੈਂ ਚੰਗਾ ਤੋਂ ਗੁਰੂ ਧਾਰਿਆ। ਫਿਰ ਮੈਂ ਕਿਹਾ ਸਭ ਕੁਛ ਭੁਲਾ ਦੇ, ਭੁਲਾ ਕੇ ਆਪਣੀ ਸਿਹਤ ਬਣਾ ਪਹਿਲਾਂ। ਉਹਨੂੰ ਦਵਾਈਆਂ ਦਿੱਤੀਆਂ, ਸਿਹਤ ਠੀਕ ਠਾਕ ਹੋ ਗਿਆ ਦੋ ਚਾਰ ਮਹੀਨੇ ਮਗਰੋਂ। ਫਿਰ ਮੈਨੂੰ ਆਹ ਜਿਹੜੀ ਮੈਂ ਅੱਜ ਤੁਹਾਨੂੰ ਦੱਸਿਆ ਇਹ ਗੱਲ ਦੱਸੀ, ਗੁਰੂ ਮਤ ਅਨੁਸਾਰ ਤਾਂ ਅਸੀਂ ਗੁਰ ਮੰਤਰ ਦਾ ਸਿਮਰਨ ਕਰਨਾ ਹੈ, ਤੇ ਉਹ ਰਸਨਾ ਨਾਲ ਵੀ, ਚਿੱਤ ਨਾਲ ਵੀ, ਬਿਰਤੀ ਨਾਲ ਵੀ, ਹਰ ਤਰ੍ਹਾਂ ਨਾਲ ਉਸੇ ਦਾ ਧਿਆਨ ਰੱਖਣਾ। ਕਹਿੰਦੇ ਜੀ ਇੱਥੇ ਦਸਵਾਂ ਦੁਆਰ ਹੈ, ਬਾਕੀ ਕਰੀਏ ਇਹਨਾਂ ਨੂੰ, ਦਸਵੇਂ ਦੁਆਰ ਦੀਆਂ ਪਹਿਲਾਂ ਹੀ ਗੱਲਾਂ ਦੱਸ ਦਿੰਦੇ ਆ ਤੇ ਇੱਥੇ ਤਾਂ ਦਸਵੇਂ ਦੁਆਰ ਦੀਆਂ ਕੋਈ ਗੱਲਾਂ ਲੋਕਾਂ ਨੂੰ ਦੱਸੀ ਫਿਰਦੇ ਆ, ਉਹ ਕੰਬਲ ਭੂਸਿਆਂ ਚ ਪਾ ਕੇ ਉਹਨਾਂ ਦੀ ਸਿਹਤ ਖਰਾਬ ਕਰ ਦਿੰਦੇ ਆ। ਹਾਂ ਤੇ ਦਸਵਾਂ ਪਹਿਲਾਂ ਜੋ ਗੁਰੂ ਸਾਹਿਬ ਨੇ ਰਸਤਾ ਦੱਸਿਆ ਹੈ ਮੈਂ ਛਾਲ ਥੋੜਾ ਮਾਰ ਲੈਣੀ, ਛਾਲ ਮਾਰੋਗੇ ਡਿੱਗ ਕੇ ਤਾਂ ਮਾਰ ਟੁੱਟਣਗੇ। ਫਿਰ ਇਸੇ ਤਰ੍ਹਾਂ ਕੁੰਡਲਾਨੀ ਵਗੈਰਾ ਦਾ ਇਹਨਾਂ ਦਾ ਹਿਸਾਬ ਹੈ, ਉਹ ਬਈ ਗੁਰੂ ਸਾਹਿਬ ਨੇ ਸਾਨੂੰ ਨਾ ਕੁੰਡਲਾਨੀ ਚ ਫਸਾਇਆ ਨਾ ਸਾਨੂੰ ਇਸ ਯੋਗ ਵਿੱਚ ਫਸਾਇਆ, ਸਾਨੂੰ ਗ੍ਰਿਸਤੀ ਲੋਕਾਂ ਜਾਣਦੇ ਸੀ ਗੁਰੂ ਸਾਹਿਬ ਨੇ ਗ੍ਰਿਸਤੀ ਲੋਕਾਂ ਨੂੰ ਸਿੱਖ ਬਣਾਇਆ ਤੇ ਗ੍ਰਿਸਤੀ ਲੋਕ ਕਿੱਥੇ ਕੁੰਡਲਾਨੀਆਂ ਚ ਫਸੇ ਫਿਰਨਗੇ, ਕਿੱਥੇ ਯੋਗ ਵਿੱਚ ਫਸਣਗੇ, ਇਹ ਤਾਂ ਸਿੱਧੀ ਜੀ ਗੱਲ ਹੈ। ਵਾਹਿਗੁਰੂ 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 ਮਾਤਾ, ਹਾਂਜੀ ਵਾਹਿਗੁਰੂ 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 ਵਾਹਿਗੁਰੂ, ਇਹ ਸਿੱਧੀ ਗੱਲ ਹੈ, ਬਹੁਤ ਸੌਖੀ ਹੈ। ਜਿਹੜਾ ਗ੍ਰਿਸਤੀ ਵੀ ਕਰ ਸਕਦਾ ਹੈ, ਕਿੰਨਾ ਵੀ ਉਹ ਬਿਜ਼ੀ ਹੋਵੇ ਉਹ ਵੀ ਕਰ ਸਕਦਾ, ਸਿਰਫ ਗੱਲ ਇਹ ਹੈ ਕਰਨ ਦੀ। ਮੈਨੂੰ ਪਤਾ ਹੈ ਜਦੋਂ ਮੇਰੇ ਅੰਦਰ ਅੱਗ ਲੱਗੀ ਮੈਂ ਪਹਿਲਾਂ ਸਾਰਾ ਸੰਤਾਂ ਮਗਰ ਬੜਾ ਭੱਜਿਆ ਫਿਰਦਾ ਰਿਹਾ ਤੇ ਹੁਣ ਪੁੱਛਣਾ ਜੀ ਸਿਮਨ ਕਿਵੇਂ ਕਰਦਾ, ਨਾਮ ਕੀ ਹੁੰਦਾ, ਇਹ ਗੁਰਮੰਤਰ ਕੀ ਹੁੰਦਾ, ਉਹਨਾਂ ਨੇ ਮੈਨੂੰ ਕੁਛ ਦੱਸਣਾ ਕਦੇ ਕੁਛ, ਮੈਂ ਸਭ ਕੁਛ ਕਰਕੇ ਦੇਖਿਆ ਮੈਨੂੰ ਨੁਕਸਾਨ ਹੋਇਆ ਫਾਇਦਾ ਕੁਛ ਨਹੀਂ ਹੋਇਆ, ਤੇ ਗੁਰਬਾਣੀ ਮਗਰ ਲੱਗਿਆ ਕਿਸੇ ਮਹਾਂਪੁਰਖ ਨੇ ਭਾਈ ਇਹ ਤਾਂ ਸਿੱਧੀ ਜੀ ਗੱਲ ਹੈਗੀ, ਵਾਹਿਗੁਰੂ 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 ਵਾਹਿਗੁਰੂ, ਮੈਂ ਤਾਂ ਵਿਚਾਰ ਸਾਹਮਣੇ ਲਾਇਆ ਤੇ ਮੇਰੇ ਅੱਖਾਂ ਵੀ ਉਹੀ ਪੜਨ, ਉੱਚੀ ਉੱਚੀ ਮੈਂ ਤਾਂ ਉੱਚੀ ਉੱਚੀ ਕਰਨ ਲੱਗ ਪਿਆ, ਮੇਰੇ ਕੰਨਾਂ ਨੂੰ ਫਿਰ ਮੇਰਾ ਧਿਆਨ ਕਿੱਥੇ ਜਾਵੇ, ਧਿਆਨ ਜਾਂਦਾ ਅੱਖਾਂ ਦੇ ਰਾਹੀਂ ਕੰਨਾਂ ਦੇ ਰਾਹੀਂ, ਚਲੋ ਇਹ ਦੋ ਕਾਬੂ ਹੋ ਗਏ ਤੇ ਬਸ ਹੋ ਗਿਆ। ਤੇ ਫਿਰ ਇਹੀ ਸੁਣੋ ਇਹੀ ਪੜ੍ਹੋ, ਓਹੋ ਬਾਣੀ ਚ ਲਿਖਿਆ ਹਰ ਲਿਖ ਹਰ ਪੜ ਹਰ ਜਪ ਹਰ ਬੋਲ, ਵਾਹਿਗੁਰੂ 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 ਵਾਹਿਗੁਰੂ, ਕਿੰਨੀ ਸੌਖੀ ਗੱਲ ਹੈ, ਕਰੀ ਚੱਲੋ ਉਹ ਕੀ ਹੈ, ਚਲਤ ਬੈਸਤ ਸੋਵਤ ਜਾਗਤ, ਤੇ ਫਿਰ ਇਹ ਵਿਸ਼ਾ ਮੈਂ ਅੱਜ ਕੋਲ ਬੋਲਣਾ ਤਾਂ ਹੋਰ ਸੀਗਾ, ਮੈਨੂੰ ਸਹਿਜੇ ਆਪੇ ਆ ਗਿਆ, ਇਸ ਕਰਕੇ ਸੰਗਤਾਂ ਨੇ ਪੇਸ਼ ਕਰ, ਮੇਰੇ ਬਸ ਦੀ ਗੱਲ ਨਹੀਂ ਹੈ, ਰੋੜ ਹੈ ਮਨ ਦਾ, ਔਰ ਬਹੁਤ ਜ਼ਰੂਰੀ ਵਿਸ਼ਾ ਹੈ, ਕਈ ਫਸੇ ਪਏ ਆ ਇਸੇ ਚ, ਹੁਣ ਇੱਥੋਂ ਤਾਈਂ ਤਾਂ ਪਹੁੰਚੋ, ਇੰਨਾ ਇੰਨਾ ਇੱਥੇ ਤਾਈਂ ਤਾਂ ਪਹੁੰਚੋ, ਮੇਰੇ ਤੋਂ ਕਹਾ ਤਾਂ ਜਾਓ, ਔਰ ਇੰਨਾ ਸੌਖਾ ਹੈ ਇੰਨਾ ਸੌਖਾ ਹੈ। ਮੈਂ ਤੁਹਾਨੂੰ ਦੱਸਦਾ ਇੱਕ ਮਿਸਾਲ, ਹੁਣ ਦੀ ਮਿਸਾਲ ਦੱਸਦਾ, ਕਿਉਂਕਿ ਮਿਸਾਲਾਂ ਦੇਣ ਨਾਲ ਯਕੀਨ ਆ ਜਾਂਦਾ। ਮੈਂ ਉੱਥੇ ਗਿਆ ਸਿੰਗਾਪੁਰ, ਉੱਥੇ ਇੱਕ ਸਿੰਘ ਉਹਦੇ ਘਰ ਵਾਲੀ ਤਾਂ ਰੋਜ਼ ਪਾਠ ਕਰਦੀ, ਗੁਰਦੁਆਰੇ ਜਾਇਆ ਕਰੇ, ਨਾ ਨਿਤਨੇਮ ਕਰਿਆ ਕਰੇ, ਪਰ ਉਹਦਾ ਸੁਭਾਅ ਬੜਾ ਤਲਖ ਜਿਹਾ ਹੋਰ ਤਰ੍ਹਾਂ ਦਾ, ਮੈਂ ਦੇਖਦੇ ਕਿ ਉਹਨਾਂ ਦੇ ਘਰ ਰਹਿੰਦੇ ਸੀ, ਦੇਖਦੇ ਮੈਂ ਕਿਹਾ ਇੰਨੀ ਬਾਣੀ ਪੜ੍ਹਦੀ ਹੈ, ਗੁਰਦੁਆਰੇ ਜਾਂਦੀ ਪੈਦਲ ਤੁਰ ਕੇ ਜਾਂਦੀ ਹੈ, ਦੂਰ ਹੈ 1.5 ਮੀਲ, ਉੱਥੇ ਪੈਦਲ ਤੁਰ ਕੇ ਜਾਂਦੀ, ਪੈਦਲ ਤੁਰ ਕੇ ਆਉਂਦੀ ਹੈ, ਤੇ ਕੋਈ ਜੋੜ ਮੇਲੇ ਛੱਡਦੀ, ਸੁਬਹਾ ਸ਼ਾਮ ਜਾਂਦੀ ਹੈ, ਨਾ ਇੱਧਰ ਬਾਣੀ ਪੜ੍ਹਦੀ, ਤੇ ਇਹਦੀਆਂ ਹਰਕਤਾਂ ਚੋ ਇਹਦੀ ਜੀਵਨ ਤੋਂ ਤਾਂ ਪ੍ਰਤੀਤ ਨਹੀਂ ਹੁੰਦਾ ਵੀ ਗੁਰਬਾਣੀ ਦਾ ਕੋਈ ਅਸਰ ਹੈ, ਤੇ ਉਹਦਾ ਹਸਬੈਂਡ ਉਹਦੇ ਨਾਲ ਉਲਟ ਉਹਨੇ ਇੱਕ ਛੋਟਾ ਜਿਹਾ ਕਮਰਾ ਬਣਾ ਲਿਆ, ਉਹਦੇ ਚ ਮਹਾਰਾਜਾ ਪ੍ਰਕਾਸ਼ ਕੀਤਾ, ਸਵੇਰੇ ਉੱਠੇ ਇਸ਼ਨਾਨ ਕਰਕੇ ਤੇ ਵਾਕ ਲੈ ਕੇ ਪ੍ਰਕਾਸ਼ ਕਰਕੇ ਵਾਕ ਲੈ ਕੇ ਆਪਣੀ ਡਿਊਟੀ ਤੇ ਚਲੇ ਜਾਣਾ, ਸ਼ਾਮ ਨੂੰ ਆਉਣਾ, ਸੌਣ ਲੱਗੇ ਨੇ ਹੁਣ ਸੁੱਖ ਆਸਣ ਕਰਨਾ, ਬਸ ਉਹਦੀ ਸਿੱਖੀ ਇੱਥੋਂ ਤੱਕ ਖਤਮ ਸੀ, ਉਹਦੀ ਸਿੱਖੀ ਹੋਰ ਹੈ, ਉਹਦੀ ਸਿੱਖੀ ਦੋ ਬੱਚੇ ਆ ਉਹ ਮੁੰਨੇ ਆ, ਚੱਲ ਉਹਨਾਂ ਦੀ ਸਿੱਖੀ ਮੈਂ ਉਹਨੇ ਜਦੋਂ ਵਾਕ ਲਿਆ ਮੈਂ ਕਿਹਾ ਇਹ ਤਾਂ ਬਹੁਤ ਚੰਗਾ, ਇਹਨੇ ਕਮਰੇ ਚ ਮਹਾਰਾਜ ਪ੍ਰਕਾਸ਼ ਕੀਤਾ ਹੋਇਆ ਤੇ ਵਾਕ ਲੈਂਦਾ, ਸ਼ੁਕਰ ਹੈ ਉਹ ਵਾਕ ਲੈਂਦਾ ਤਾਂ ਮੈਂ ਪਹੁੰਚ ਗਿਆ। ਉਹਨੇ ਜਦੋਂ ਵਾਕ ਲਿਆ ਉਹਦੀ ਮੈਂ ਥੋੜੀ ਵਿਆਖਿਆ ਕੀਤੀ, ਜਿਵੇਂ ਹੁਣ ਮੈਂ ਕਰਦਾ ਆਪਣੇ ਸਮਝ ਅਨੁਸਾਰ, ਇੱਕ ਦਿਨ ਵਿਆਖਿਆ ਕੀਤੀ, ਦੋ ਦਿਨ ਵਿਆਖਿਆ ਕੀਤੀ, ਤਿੰਨ ਦਿਨ ਵਿਆਖਿਆ ਕੀਤੀ, ਉਹ ਸਿਰਫ ਜਿਹੜਾ ਉਹ ਹੁਕਮਨਾਮਾ ਲਵੇ ਉਸੇ ਦੀ ਵਿਆਖਿਆ, ਕਦੇ ਕਦੇ ਅੱਧਾ ਘੰਟਾ, ਤੇ ਉਹਨੇ ਆਪਣੀ ਵਾਈਫ ਨੂੰ ਕਹਿਣਾ ਵੀ ਤੂੰ ਵੀ ਆ ਜਾ ਸੁਣ ਲਾ ਵਿਆਖਿਆ। ਉਹ ਕਹਿੰਦੀ ਜੀ ਉੱਥੇ ਗੁਰਦੁਆਰੇ ਉਹਨੇ ਟਾਲ ਟੁਲ ਦੇਣਾ ਆਉਣਾ ਹੀ ਨੀ, ਕਿਤੇ ਅੱਬਰ ਨੀ ਚੱਟੀ ਨੇ ਆ ਜਾਣਾ। ਫਿਰ ਗਿਆਨੀ ਬਥੇਰੇ ਸਾਨੂੰ ਉੱਥੇ ਦੱਸਦੇ ਹੈ ਗੁਰਦੁਆਰਿਆਂ ਚ, ਮਗਰ ਉਸ ਇਨਸਾਨ ਦੇ ਉੱਤੇ ਇੰਨਾ ਅਸਰ ਹੋਇਆ ਕਿਉਂਕਿ ਬਾਣੀ ਦਾ ਸਾਰੀ ਸਿਮਰਨ ਤੇ ਜ਼ੋਰ ਹੈ, ਸਾਰੀ ਬਾਣੀ ਦਾ ਸਿਮਰਨ ਤੇ ਜ਼ੋਰ ਹੈ। ਤੇ ਜਦੋਂ ਮੈਂ ਸਿਮਰਨ ਦੀ ਗੱਲ ਕੀਤੀ ਵੀ ਕਿੰਨੀ ਸੌਖਾ ਹੈ ਸਿਮਰਨ, ਗੁਰੂ ਸਾਹਿਬ ਨੇ ਸਾਡੇ ਲਈ ਸਿਮਰਨ ਕਰਨਾ ਬਹੁਤ ਹੀ ਆਸਾਨ ਬਣਾ ਦਿੱਤਾ ਹੈਗਾ। ਕਹਿੰਦੀ ਜੀ ਕਿਵੇਂ? ਕੁਛ ਨੀ ਕਰਨਾ ਬਈ, ਹੁਣ ਤੂੰ ਇੱਥੋਂ ਉੱਠੇਗਾ, ਚਾਹ ਪੀਏਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਕੱਪੜੇ ਪਾਏਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਕੇਸ ਪਾਏਗਾ, ਪੱਗ ਬੰਨੇਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਫਿਰ ਤਿਆਰੀ ਕਰੇਗਾ, ਵਾਹਿਗੁਰੂ ਵਾਹਿਗੁਰੂ ਕਰੀ ਜਾਈ, ਘਰ ਤੇ ਬੈਠੇਗਾ, ਉੱਥੇ ਵਾਹਿਗੁਰੂ ਵਾਹਿਗੁਰੂ ਕਰਦਾ, ਸਟੀਰਿੰਗ ਕਰੀ ਜਾਈ, ਉੱਥੇ ਜਾਏਗਾ ਕੰਮ ਤੇ, ਵਾਹਿਗੁਰੂ 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 ਵਾਹਿਗੁਰੂ। ਕਹਿੰਦਾ ਇੰਨਾ ਸਸਤਾ ਇਹ ਸੌਖਾ ਮਖਾਂ, ਗੁਰੂ ਸਾਹਿਬ ਨੇ ਇੰਨਾ ਸੌਖਾ ਬਣਾਇਆ। ਸਾਡੇ ਲਈ ਗੁਰੂ ਸਾਹਿਬ ਨੇ ਬਣਾਇਆ ਉਹ ਤਾਂ ਜੀ, ਉਹ ਦਸਾਂ ਪੰਦਰਾਂ ਦਿਨ ਤੋਂ ਬਾਅਦ ਉਹ ਤਾਂ ਮੈਨੂੰ ਆ ਕੇ ਦੱਸਿਆ ਕਰੇ ਜੀ, ਹਾਂ ਜੀ ਮੇਰਾ ਤਾਂ ਹੁਣ ਸਿਮਰਨ ਚੱਲ ਪਿਆ, ਵਾਹਿਗੁਰੂ ਵਾਹਿਗੁਰੂ ਤਾਂ ਮੈਂ ਤੁਹਾਨੂੰ ਮੱਲੋ ਮੱਲੀ ਹੁੰਦਾ, ਮੇਰੇ ਤਾਂ ਇੰਨੀ ਪ੍ਰੈਕਟਿਸ ਹੋ ਗਈ, ਮੈਂ ਤਾਂ ਕੋਈ ਇੱਕ ਮਿੰਟ ਨੀ ਜਾਇਆ ਕਰਦਾ। ਉਹ ਜਿਹਨੂੰ ਜਾ ਕੇ ਮਿਲਦਾ ਉਹ ਬੜਾ ਖੁੱਲਾ ਖੁੱਲ ਦਿਲ ਵਾਲਾ ਹੈਗਾ, ਉਹ ਜਿਹੜਾ ਵੀ ਕਹਿੰਦਾ ਭਾਈ ਤੂੰ ਸਿਮਰਨ ਕਰਿਆ ਕਰ, ਆਪ ਸਿਮਰਨ ਕਰਨ ਲੱਗ ਪਿਆ, ਲੋਕਾਂ ਨੂੰ ਆਪਣੇ ਨਾਲ ਦਿਆਂ ਨੂੰ ਹੋਰ ਜਾਣ। ਉਹ ਕਹਿੰਦੇ ਸਿਮਰਨ ਕਰ, ਲੋਕੀ ਕੀ ਕਹਿੰਦੇ ਜੀ ਸਿਮਰਨ ਕਰਨ ਦੇ, ਕਿੱਥੇ ਫੁਰਸ ਉਹਨੇ ਪਾਣੇ ਵੀ ਐ ਸਮਾਧੀ ਲਾ ਕੇ ਸਿੱਧੀ ਕਮਰ ਕਰ ਕੇ ਅੱਖਾਂ ਮੀਚ ਕੇ ਔਖੇ ਹੋ ਕੇ ਸਿਮਰਨ ਹੁੰਦਾ। ਉਹ ਕਹਿੰਦਾ ਨਹੀਂ ਭਾਈ ਤੂੰ ਤਾਂ ਗਲਤ ਕਹਿੰਦਾ, ਕਿਤੇ ਨੀ ਸਮਾਂ ਨੀ ਹੈ, ਆਹ ਤੂੰ ਆਏ ਆਹ ਹੁਣ ਤੂੰ ਕੀ ਕਰਦਾ, ਚਾਹ ਪੀਂਦਿਆਂ ਖਾਂਦਿਆਂ ਪੀਂਦਿਆਂ ਕੰਮ ਕਰਦਿਆਂ, ਲੇਕਿਨ ਹਰ ਵਕਤ ਸਿਮਰਨ ਹੋ ਸਕਦਾ, ਵਾਹਿਗੁਰੂ 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 ਕਰਨਾ ਕਿਤੇ ਔਖਾ, ਕੋਈ ਨੀ ਮੰਨਦਾ। ਮਗਰ ਉਹ ਤਾਂ ਮੈਨੂੰ ਰੋਜ਼ ਸ਼ਾਮ ਨੂੰ ਅਸੀਂ ਉਹਦੇ ਨਾਲ ਘੁੰਮਣ ਜਾ ਕੇ ਰੋਜ਼ ਦੱਸਿਆ ਕਰੇ ਜੀ, ਮੇਰੇ ਤਾਂ ਹੁਣ ਬੜਾ ਹੀ ਸਵਾਦ ਆਉਂਦਾ, ਮੇਰੇ ਕੋਲ ਤਾਂ ਹੁਣ ਰਿਹਾ ਨੀ ਹੁੰਦਾ ਮੇਰੇ ਤਾਂ। ਤੇ ਉਹ ਹਾਲਾਂਕਿ ਉਹਨੂੰ ਪਤਾ ਨੀ ਹੈ, ਉਹਦਾ ਇੱਕ ਲੱਗ ਗਿਆ ਸਿਮਰਨ ਕਰਨ, ਉਹਦਾ ਜੀਵਨ ਬਦਲ ਗਿਆ। ਉਹ ਜਿਹੜੀ ਤੁੱਕ ਆਵੇ ਉਹ ਉਸਨੂੰ ਆਪਣੇ ਢਾਲੇ ਤੇ ਆਪਣੇ ਜੀਵਨ ਬਦਲੀ ਕਰਨ ਲੱਗ ਪਿਆ। ਤੇ ਉਹਦੀ ਵਾਈਫ ਉਸੇ ਤਰ੍ਹਾਂ ਉਹ ਰਟਨ ਸੁਖਮਨੀ ਵਾਲੀ ਪਾਠ ਕਰੀ ਜਾਣਾ, ਗੁਰਦੁਆਰੇ ਵੀ ਦੋਨਾਂ ਵੇਲੇ ਜਾਣਾ ਤੇ ਬਸ ਸਭ ਕੁਛ ਕਰ ਕੁਰ, ਉਹ ਸਾਰਾ ਦਿਨ ਸਰਦੀ ਵਰਦੀ ਲੈਣਾ ਤੇ ਉਹ ਖੁਸ਼, ਉਹ ਸਿਰਫ ਵਾਹਿਗੁਰੂ ਵਾਹਿਗੁਰੂ ਕਰਕੇ ਖੁਸ਼। ਤੇ ਉਹ ਲੋਕਾਂ ਨੂੰ ਕਹਿੰਦਾ, ਲੋਕ ਮੰਨਦੇ ਨੀ, ਕਹਿੰਦਾ ਜੀ ਬਸ ਤੁਸੀਂ ਇੱਥੇ ਆਏ ਮੈਨੂੰ ਨਵੇਂ ਰਾਹ ਪਾ ਕੇ, ਬਸ ਮੈਨੂੰ ਤਾਂ ਇਹੀ ਬਸ, ਮੈਨੂੰ ਹੋਰ ਏਡੀ ਵੱਡੀ ਸਿੱਖੀ ਦੀ ਲੋੜ ਆ ਸਿੱਖੀ ਬਸ ਹੈ, ਵਾਹਿਗੁਰੂ 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 ਵਾਹਿਗੁਰੂ। ਤੇ ਹੁਣ ਕਿਸੇ ਵੇਲੇ ਕਿਸੇ ਜਰੂਰ ਨੂੰ ਫੁਰਸਤ ਮਿਲੀ ਜਦੋਂ ਉਹਨੇ ਇੱਥੇ ਆ ਜਾਣਾ, ਕਹਿੰਦਾ ਜੀ ਮੇਰੇ ਵਾਸਤੇ ਉੱਥੇ ਕਮਰਾ ਕੁਮਰਾ ਤਿਆਰ ਰੱਖਣਾ, ਮੈਂ ਤਾਂ ਆਇਆ ਤਾਂ ਬਸ ਇਹ ਮੱਥਾ ਟੇਕ ਕੇ ਆਉਂਗਾ। ਸੋ ਕਿੰਨੀ ਸੌਖੀ ਗੱਲ ਹੈ, ਵਾਹਿਗੁਰੂ 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 ਵਾਹਿਗੁਰੂ। ਭਾਈ ਜੀਵਨ ਸਿੰਘ ਦੇ ਭਾਈ ਸਾਹਿਬ ਵੀਰ ਸਿੰਘ ਨੇ ਵੀ ਇੱਕ ਸਾਖੀ ਲਿਖੀ ਹੈ, ਉਹ ਵੀ ਕਹਿੰਦੇ ਜੀ ਮੈਂ ਸੇਵਾ ਕੀਤੀ, ਉਹਦੇ ਮਾਂ ਕਹਿੰਦਾ ਜੀ ਤੂੰ ਮੈਂ ਸਭ ਤੋਂ ਚੰਗੀ ਚੀਜ਼ ਮਿਹਨਤ ਤੇ ਲਿਆ, ਮੈਂ ਤੈਨੂੰ ਦਿੰਦਾ। ਉਹ ਭੋਲਾ ਜਿਹਾ ਜ਼ਿਮੀਦਾਰ ਸੀ, ਉਹਨੂੰ ਕਹਿੰਦੇ ਵਾਹਿਗੁਰੂ ਵਾਹਿਗੁਰੂ ਪੰਜ ਵਾਰੀ ਅਖਵਾਇਆ, ਕਹਿੰਦਾ ਬਸ ਇਹ ਘੁੱਟ ਕੇ ਜੱਫਾ ਪਾ ਲਿਆ ਨਾ ਛੱਡੀ। ਤੇ ਉਹ ਜ਼ਿਮੀਦਾਰ ਜਿਹੜਾ ਅਨਪੜ੍ਹ, ਉਹ ਲੱਗਾ ਵਾਹਿਗੁਰੂ 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 ਕਰਨਾ, ਤੇ ਉਹ ਤਾਂ ਸਾਰੇ ਇਲਾਕੇ ਚ ਗਿਣਿਆ ਗਿਆ ਏਡਾ ਵੱਡਾ, ਨਾ ਇਹ ਅੱਗੇ ਨਾ ਫਸਲ ਬਹੁਤੀ ਹੋਇਆ ਕਰੇ, ਨਾ ਸਾਰਾ ਕੰਮ ਵੀ ਕਰਿਆ ਕਰੇ। ਕੌਣ ਨੀ ਕਰ ਸਕਦਾ, ਸਾਰੇ ਕਰ ਸਕਦੇ, ਪਰ ਯਾਦ ਰੱਖੋ ਤੁਹਾਡੀ ਟਰਨਿੰਗ ਪੁਆਇੰਟ ਜ਼ਿੰਦਗੀ ਆਉਣੀ ਹੈ, ਜਿੰਨਾ ਚਿਰ ਤੁਹਾਨੂੰ ਟਰਨਿੰਗ ਪੁਆਇੰਟ ਨਹੀਂ, ਔਰ ਟਰਨਿੰਗ ਪੁਆਇੰਟ ਸਾਧੂ ਦੀ ਸੰਗਤ ਬਗੈਰ ਆ ਨਹੀਂ ਸਕਦੀ, ਕਿਉਂਕਿ ਲੋੜ ਨਹੀਂ ਕਿਸੇ ਨੂੰ ਸਿਮਰਨ। ਉਹ ਜੇ ਇੰਨੇ ਪੈਸੇ ਕਮਾਉਂਦੇ ਹੈ, ਕਾਰਾਂ ਹੈਗੀਆਂ ਇੰਨਾ ਹੈ, ਮੌਜਾਂ ਕਰਦੇ ਹੈਗੇ, ਤੇ ਸਾਨੂੰ ਵਾਹਿਗੁਰੂ ਕਰਨ ਦੀ ਲੋੜ ਕੀ ਹੈ? ਇਹ ਲੋੜ, ਇਹ ਭੁੱਖ ਇੱਥੇ ਸੰਗਤ ਵਿੱਚ ਹੀ ਆ ਕੇ ਭੁੱਖ ਲੱਗਣੀ ਹੈ। ਜਦੋਂ ਤੁਹਾਨੂੰ ਭੁੱਖ ਲੱਗ ਗਈ, ਆਹ ਗੁਰ ਲੱਭ ਗਿਆ, ਫਿਰ ਤਾਂ ਚੱਲ ਸੋ ਚੱਲ, ਫਿਰ ਤਾਂ ਚੱਲ ਸੋ ਚੱਲ, ਫਿਰ ਕੀ ਹੋਊਗਾ? ਇੱਕ ਗੱਲ ਯਾਦ ਰੱਖੋ, ਜਿਹੜਾ ਇਉਂ ਕਰੂਗਾ ਉਹ ਫਿਰ ਦੁਨੀਆਂ ਨਾਲੋਂ ਟੁੱਟ ਜਾਏ। ਟੁੱਟਣਾ ਦਾ ਮਤਲਬ ਇਹ ਹੈ ਕਿ ਹੁਣ ਤਾਂ ਅਸੀਂ ਸਭਾ ਸੁਸਾਇ ਲੰਬਾ ਚ ਮਾਰ, ਕਿਤੇ 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 ਜਣੇ ਖਣੇ ਨਾ ਮੋਢਾ ਮਾਰਦੇ ਹਾਂ ਤੇ ਟੱਕਰਾ ਲੈਂਦੇ ਹਾਂ, ਫਿਰ ਉਹ ਮੁੱਲ ਦੀ ਗੱਲ ਕਰੇ, ਹੋਰ ਕੋਈ ਗੱਲ ਹੀ ਨਹੀਂ। ਉਹ ਤਾਂ ਗੱਲ ਹੋ ਗਈ, ਇੱਕੋ ਗੱਲ ਲੱਭ ਗਈ ਕਰਨ ਕਰਾਉਣ ਵਾਲੀ, ਵਾਹਿਗੁਰੂ 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 ਵਾਹਿਗੁਰੂ। ਉਹ ਪਹਿਲਾਂ ਉੱਚੀ ਉੱਚੀ ਕਹਿੰਦੀ, ਮੈਥੋਂ ਤਾਂ ਇਹ ਹੁੰਦਾ, ਮੈਂ ਤਾਂ ਦਫ਼ਤਰ ਚ ਵੀ, ਲੋਕੀ ਕਹਿੰਦੇ ਇਹ ਕੀ ਤੂੰ ਐ ਬੱਕਰੀ ਨੂੰ ਮੂੰਹ ਨਹੀਂ ਮਾਰੀ, ਕਹਿੰਦੇ ਜੀ ਮੈਂ ਕੁਛ ਕਹਿ ਲਾ ਤੁਸੀਂ, ਮੈਂ ਤਾਂ ਵਾਹਿਗੁਰੂ ਵਾਹਿਗੁਰੂ ਮੈਨੂੰ ਚੰਗਾ ਲੱਗਣ ਲੱਗ ਪਿਆ, ਮੇਰੇ ਵਾਹਿਗੁਰੂ 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 ਅੱਛਾ। ਉਹ ਹੁਣ ਹੌਲੀ ਹੌਲੀ ਉਹ ਇਸ ਤਰ੍ਹਾਂ ਕਰਦਾ ਹੈ, ਕੋਈ ਕਰਕੇ ਤੁਸੀਂ ਕਰਕੇ ਦੇਖ ਲਓ, ਇਹ ਅੰਦਰ ਵੜ ਜਾਏਗਾ। ਜਿਉ ਜਿਉ ਅੰਦਰ ਵੜ ਜਾ, ਪਹਿਲੀ ਗੱਲ ਤਾਂ ਇਹ ਕਿ ਵਾਹਿਗੁਰੂ ਵਾਹਿਗੁਰੂ ਕਰਨਾ, ਵਾਹਿਗੁਰੂ ਧਿਆਨ ਦੇਣਾ, ਤੁਹਾਡਾ ਮਨ ਇਕਾਗਰ ਹੁੰਦਾ ਹੈ। ਇਕਾਗਰ ਹੋਣਾ ਤੁਹਾਡੇ ਦੇ ਉੱਤੇ ਅੰਦਰੋਂ ਆਤਮਾ ਦਾ ਅਕਸ ਪੈਂਦਾ ਹੈ, ਅਕਸ ਪੈਣ ਨਾਲ ਹੋਰ ਅੰਦਰ ਨੂੰ ਖਿੱਚੀਦਾ ਹੈ। ਉਹ ਅੰਦਰੋਂ ਅਕਸ ਪੈਣਾ, ਉਹਦੇ ਚ ਰਸ ਹੈ, ਸਵਾਦ ਹੈ, ਉਹਦੇ ਚ ਪਿਆਰ ਹੈ, ਉਪਜੀ ਪ੍ਰੀਤ ਪ੍ਰੇਮ ਰਸ ਚਾਹ ਅੰਦਰੋਂ ਉਪਜ ਗਿਆ ਹੈ, ਮਨ ਤੇ ਅਕਸ ਪੈਂਦਾ, ਉਹਦਾ ਹੋਰ ਖਿੱਚਿਆ ਜਾਂਦਾ, ਹੋਰ ਖਿੱਚਿਆ ਜਾਂਦਾ, ਹੋਰ ਅੰਦਰ ਨੂੰ ਪਿਆਰ। ਜਦੋਂ ਅੰਦਰ ਮਨ ਜਾ ਵੜਿਆ, ਫਿਰ ਬਾਹਰ ਆਪੇ ਛੁੱਟ ਗਿਆ, ਸਭ ਕੁਛ ਚਾਹੇ ਸਵਾਹ ਛੁੱਟ ਜਾਂਦਾ। ਸਿੱਧੀ ਗੱਲ ਹੈ ਇਹ। ਫਿਰ ਅੰਦਰ ਹੁਣ ਮੈਂ ਥੋੜੇ ਜਿਹਾ ਘੰਟਾ, ਮੈਂ ਤਾਂ ਕਹਿੰਦੇ ਸਿੱਧਾ ਘੰਟੇ ਤੇ ਘੰਟਾ ਹੋਣ ਵਾਲਾ ਹੋ ਗਿਆ। ਜਿਹੜੀ ਤੁੱਕ ਮੈਂ ਪੜ੍ਹੀ ਸੀ ਉਹ ਦਾ ਜੇ ਇੱਥੇ ਪਹੁੰਚਣਾ। ਹਾਂਜੀ, ਹਿਰਦੇ ਪਹੁੰਚੇ ਵਾਹਿਗੁਰੂ ਵਾਹਿਗੁਰੂ ਹਿਰਦੇ ਚ। ਜੇ ਤੁਸੀਂ ਇਕਾਗਰ ਹੋ ਕੇ ਵਾਹਿਗੁਰੂ ਵਾਹਿਗੁਰੂ ਉਹਦੇ ਮੰਗ ਕਰ ਲਓ, ਫਿਰ ਬਹੁਤ ਅਸਮਾਨੀ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਸਾਡੇ ਜਿਹੜੇ ਕਰਮ ਹੈਗੇ ਨਾ, ਉਹ ਵੀ ਸੜ ਜਾਂਦੇ ਆ, ਨਾਲ ਸੜੀ ਜਾਂਦੇ ਆ। ਮਨ ਨਿਰਮਲ ਹੁੰਦਾ ਜਾਂ ਸਿਮਰਨ ਨਾਲ ਮਨ ਨਿਰਮਲ ਹੁੰਦਾ ਜਾਂਦਾ। ਜਿਉਂ ਜਿਉਂ ਮਨ ਨਿਰਮਲ ਹੁੰਦਾ ਜਾਂਦਾ ਹੈ, ਤਿਉਂ ਤਿਉਂ ਅੰਦਰੋਂ ਅਕਸ ਪੈਂਦਾ ਹੈ, ਤੁਹਾਨੂੰ ਅੰਦਰੋਂ ਹੈਲਪ ਮਿਲਦੀ ਹੈ, ਅੰਦਰੋਂ ਤੁਹਾਨੂੰ ਉਤਸ਼ਾਹ ਮਿਲਦਾ ਹੈ, ਅੰਦਰੋਂ ਭੁੱਖ ਵੱਧਦੀ ਜਾਂਦੀ ਹੈ। ਫਿਰ ਅੰਦਰੋਂ ਕੀ ਹੁੰਦਾ ਹੈ, ਉਹ ਉਪਜਦਾ ਹੈ ਕੋਈ, ਜਿਵੇਂ ਬੂਟਾ ਉਪਜਦਾ। ਹੁਣ ਮੈਂ ਤੁਹਾਨੂੰ ਉੱਥੇ ਆਉਣਾ, ਇਦੂ ਗਾਂ ਜੀ ਕਹਿੰਦੇ ਕੀ ਹੁੰਦਾ, ਹੁਣ ਸੁਣ ਲਓ। ਜਿਹੜੀ ਮੈਂ ਤੁੱਕੀ ਸੀ ਉਹ ਹੈ, ਬੜੀ ਕਮਾਲ ਦੀ ਤੁੱਕ ਹੈ। ਜਦੋਂ ਜਿਸ ਦਿਨ ਮੈਂ ਇਹ ਪੜ੍ਹੀ ਹੈ ਤੁੱਕ, ਅੱਜ ਕਈ ਸਾਲ ਪਹਿਲਾਂ, ਮੈਨੂੰ ਇੰਨੀ ਖੁਸ਼ੀ ਹੋਈ, ਮੇਰਾ ਜੀ ਕਰੇ ਮੈਂ ਡਾਕਟਰਾਂ ਨੂੰ ਵੀ ਸੁਣਾਵਾਂ ਇਹ ਤੁੱਕ। ਇਹ ਅਖੀਲੀ ਟਿੱਸੀ ਹੈ ਸਿਮਰਨ, ਜੇ ਕੋਈ ਪਹੁੰਚ ਜਾਵੇ ਉਹ ਮੁਬਾਰਕ ਹੈ, ਉਹਦੇ ਚਰਨ ਧੋ ਧੋ ਕੇ ਪੀਣੀ ਚਾਹੀਦੀ ਜੇ ਇੱਥੇ ਕੋਈ ਪਹੁੰਚ ਜਾਵੇ। ਤੁੱਕ ਹੈਗੀ ਜੀਵਨ ਰੂਪ ਸਿਮਰਨ ਰੱਬ ਤੇ, ਤੇਰਾ ਸਿਮਰਨ ਹੁਣ ਮੈਂ ਨਹੀਂ ਕਰਦਾ। ਫਲ ਫਰੂਟ ਲਗਾ, ਉਹਦੇ ਚ ਵੀ ਜੀਵਨ ਲਗਾਤਾਰ ਚੱਲ ਰਿਹਾ ਹੈ, ਇਨਸੈਸੈਂਟ। ਜਿਸ ਨੂੰ ਮੈਨੂੰ ਪੰਜਾਬੀ ਚ ਲੱਭ ਸਮਝਣ ਆਇਆ ਤੇ ਮੇਰੇ ਅੰਦਰੋਂ ਆਪੇ, ਜਿਹਨੂੰ ਮੈਂ ਕਹਿੰਦਾ ਜੀਵਨ ਰਾਉ, ਲਾਈਫ ਕਰੰਟ, ਲਾਈਫ ਕਰੰਟ ਉਹ ਜੀਵਨ ਰਾਉ। ਉਹਦੇ ਬਗੈਰ ਜੇ ਉਹ ਕਿਤੋਂ ਕੱਟ ਦੇਵੇਗਾ, ਉਹ ਨਕਸ਼ੀ ਟੁੱਟ ਗਿਆ ਤਾਂ ਉਹ ਮੁੜਦਾ, ਉਹ ਟਾਣੀ ਮੁੜਦੀ ਹੋ ਗਈ ਜੀਵਨ ਨੂੰ। ਔਰ ਉਸ ਜੀਵਨ ਰਾਉ ਨਾਲ ਜਿਹੜੀ ਉਹਨੂੰ ਆਪਣੇ ਸੋਰਸ ਤੋਂ ਮਿਲੀ ਹੈ, ਧਿਆਨ ਕਰੋ, ਆਪਣੇ ਸੋਮੇ ਤੋਂ ਮਿਲੀ ਧਰਤੀ ਚੋਂ, ਉਹ ਨਾਲ ਜਿਉਂਦਾ। ਜਿਹੜਾ ਮੇਰਾ ਜੀਵਨ ਰਾਉ ਹੈ, ਉਹੀ ਮੇਰਾ ਸਿਮਰਨ ਹੈ। ਜੀਵਨ ਰਾਉ, ਜੀਵਨ ਰੂਪ, ਜੀਵਨ ਰੂਪ ਰੂਪ ਯਾਨੀ ਉਹ ਜਿਹੜਾ 24 ਘੰਟੇ ਉਹਦੇ ਅੰਦਰ ਜੀਵਨ ਚੱਲ ਰਿਹਾ ਹੈ ਨਾ, ਉਹ ਸਿਮਰਨ ਹੈ। ਦਰਖਤ, ਹੁਣ ਇੱਥੇ ਤਾਂ ਉਹ ਦਰਖਤ ਦਾ ਸਾਡੇ ਨਾਲ ਕੰਪੈਰੀਜ਼ਨ ਨਹੀਂ ਹੈ, ਉੱਥੇ ਵੀ ਉਹ ਜੀਵਨ 24 ਘੰਟੇ ਚੱਲ ਰਿਹਾ, ਅਤੁੱਟ ਚੱਲ ਰਿਹਾ, ਦਿਨ ਰਾਤ ਚੱਲ ਰਿਹਾ। ਇਸੇ ਤਰ੍ਹਾਂ ਸਾਡੇ ਵਿੱਚ ਵੀ ਅਤੁੱਟ ਚੱਲ ਰਿਹਾ ਹੈ, ਔਰ ਉਸ ਜੀਵਨ ਰਾਉ ਤੋਂ ਬਗੈਰ ਇੱਕ ਮਿੰਟ ਨਹੀਂ ਅਸੀਂ ਉਸੇ ਵਿੱਚ ਟਾਈਟ ਹੋ ਜਾਂਦੇ। ਸਾਡਾ ਸੋਰਸ ਕਿੱਥੇ ਹੈ, ਉਹਦਾ ਧਰਤੀ ਹੈ, ਸਾਡੇ ਸੋਰਸ, ਸਾਡਾ ਕੇਂਦਰ ਕੀ ਹੈ, ਸਾਡੇ ਅੰਦਰ ਆਤਮਾ, ਆਤਮਾ ਚ ਜੀਵਨ ਰਾਉ ਆ ਰਿਹਾ ਹੈ। ਪਰ ਫਰਕ ਇੰਨਾ ਹੈ, ਉਹ ਦਰਖਤ ਜਿਹੜਾ ਹੈ ਉਹਦੇ ਦਿਮਾਗ ਹੈ ਨੀ, ਉਹਨੂੰ ਪਤਾ ਨੀ ਕਿ ਮੇਰੇ ਅੰਦਰ ਜੀਵਨ ਰਾਉ ਚੱਲ ਰਿਹਾ। ਇਨਸਾਨ ਦਾ ਦਿਮਾਗ ਹੈ, ਬੁੱਧੀ ਹੈ, ਇਸ ਬੁੱਧੀ ਨਾਲ ਉਹ ਸਮਝ ਸਕਦਾ ਹੈ, ਜੇ ਧਿਆਨ ਦੇ ਵੀ ਸਮਝ ਸਕੇ ਹਾਂ ਵੀ ਕੋਈ ਜੀਵਨ ਰਾਉ ਮੇਰੇ ਅੰਦਰ ਚੱਲ ਰਿਹਾ ਹੈ। ਇਲੈਕਟ੍ਰਿਕ ਕਰੰਟ, ਡਿਵਾਈਨ ਕਰੰਟ, ਲਾਈਫ ਕਰੰਟ ਮੇਰੇ ਅੰਦਰ ਚੱਲ ਰਿਹਾ, ਉਹੀ ਹੈ ਜੀਵਨ, ਨਹੀਂ ਤਾਂ ਮੈਂ ਤਾਂ ਮੁੜਦਾ ਹੋ ਜਾਣਾ ਇੱਕ ਮਿੰਟ ਵਿੱਚ। ਹੁਣ ਉਸ ਕਰੰਟ ਨੂੰ ਦੇਖਣਾ ਕਿੱਥੋਂ ਆਉਂਦਾ, ਉਹ ਸਾਡੀ ਆਤਮਾ ਚੋਂ ਆਉਂਦਾ, ਸੋਰਸ ਹੱਲ ਮੈਂ ਦਰਖਤ ਹੈ, ਸੋਰਸ ਹੈਗਾ ਦਰਖਤ, ਪਰ ਚੱਲ ਰਿਹਾ ਦਰਖਤ ਵੀ ਉਸ ਤੋਂ ਬੇਖਬਰ ਹੈ, ਅਨਅਵੇਅਰ ਹੈ, ਉਹਨੂੰ ਅਨਕੋਨਸ਼ੀਅਸ ਹੈ, ਉਹਨੂੰ ਕੋਈ ਪਤਾ ਨਹੀਂ ਕਿ ਮੇਰੇ ਅੰਦਰ ਜੀਵਨ ਰਹੋ, ਇਲਾਹੀ ਜੀਵਨ ਰਹੋ ਚੱਲ ਰਿਹਾ। ਤੇ ਅਸੀਂ ਕਿੱਡੀ ਅਨੋਖੀ ਗੱਲ ਹੈ ਕਿ ਰੱਬ ਨੇ ਸਾਨੂੰ ਇਹੋ ਜਿਹਾ ਦਿਮਾਗ ਦਿੱਤਾ ਹੈ, ਇਹ ਦਿਮਾਗ ਹੁੰਦਿਆਂ ਹੋਇਆ ਇਹਨੂੰ ਦੂਸਰੇ ਪਾਸੇ ਲਾ ਕੇ ਅਸੀਂ ਉਸ ਜੀਵਨ ਰਹੋ ਤੋਂ ਅਨਅਵੇਅਰ, ਬੇਖਬਰ, ਅਨਜਾਨ, ਅਨਅਵੇਅਰ ਹੈਗੇ, ਅਨਕੋਨਸ਼ੀਅਸ ਹੋਏ ਹੈ ਕਿ ਹਾਂ ਮੇਰੇ ਅੰਦਰ ਵੀ ਜੀਵਨ ਰਹੋ ਚੱਲ ਰਿਹਾ। ਕਿੱਡੀ ਹੈਰਾਨੀ ਦੀ ਗੱਲ ਹੈ, ਇਹ ਬੜੀ ਮਨੁੱਖ ਜਾਤੀ ਨੂੰ ਜਿਹਨੂੰ ਇੰਨੀ ਬੁੱਧੀ ਦਿੱਤੀ ਹੈ, ਇਹ ਹੱਤਕ ਹੈ, ਮਨੁੱਖ ਜਾਤੀ ਦੀ ਹੱਤਕ ਹੈ ਕਿ ਆਪਣੇ ਜੀਵਨ ਰਾਮ ਨਹੀਂ ਪਛਾਣਦਾ, ਆਪਣੇ ਆਪੇ ਨੂੰ ਨਹੀਂ ਪਛਾਣਦਾ। ਹਾਂਜੀ ਸਾਨੂੰ ਕੀ ਹੁਕਮ ਹੈ, ਮੈਂ ਛੇਤੀ ਮੁਕਾਉਂਦਾ, ਗੱਲ ਤਾਂ ਬਹੁਤ ਬਹੁਤ ਡੂੰਘੀ ਹੈ, ਜੇ ਕੋਈ ਪਕੜ ਲਵੇ ਤੁਹਾਡੇ ਵਿੱਚੋਂ। ਫਰਕ ਇਹੀ ਹੈ ਨਾ ਕਿ ਉਸ ਨੂੰ ਪਹਿਚਾਣਨਾ, ਜਾਣਨਾ, ਚੀਨਣਾ, ਬਾਣੀ ਚ ਇਸ ਚੀਜ਼ ਨੂੰ ਬੁੱਝਣਾ, ਧਿਆਨ ਕਰੋ ਬਾਣੀ ਚ ਲਿਖਿਆ ਇਸ ਚੀਜ਼ ਨੂੰ ਆਪੇ ਨੂੰ ਆਪਣੇ ਕੇਂਦਰ ਨੂੰ ਬੁੱਝ, ਮੇਰੀ ਲੇਖ ਵਿੱਚ ਪੜ੍ਹੋ, ਬੁੱਝਣਾ, ਸੀਜਣਾ, ਚੀਨਣਾ, ਇਹ ਆਪਣੇ ਆਪੇ ਨੂੰ ਅਸੀਂ ਬੁੱਝਣਾ ਹੈ, ਚੀਨਣਾ ਹੈ, ਸੀਜਣਾ ਹੈ, ਪਹਿਚਾਨਣਾ ਹੈ। ਜਿੱਦਣ ਸਾਡੀ ਕੌਨਸ਼ੀਅਸਨੈਸ ਸਾਨੂੰ ਹੋ ਗਿਆ ਕਿ ਆਹ ਆਹ ਮੇਰੀ ਰੌਂ ਚੱਲ ਰਹੀ ਹੈ, ਆਹ ਮੇਰੀ ਰੌਂ ਚੱਲੇ, ਉਦੋਂ ਫਿਰ ਫੁੱਟ ਕੇ ਉਹਦੇ ਕੋਲ ਨਿਕਲੂਗਾ ਜੀਵਨ ਰੌਂ ਸਿਮਰਨ ਤੇ ਪ੍ਰਭ ਤੇਰਾ, ਕਿਉਂਕਿ ਧਿਆਨ ਤਾਂ ਉਹਦੇ ਵੱਲ ਹੋਏਗਾ, ਮੇਰੇ ਦਿਨ ਰਾਤ ਲਾਹੀ ਰੌਂ ਚੱਲ ਰਹੀ ਹੈ, ਉਹਨੂੰ ਫਿਰ ਸਿਮਰਨ ਕੌਣ ਕਰੇ, ਉਹ ਸਾਰੀ ਦੁਨੀਆ ਸਿਮਰਨ ਉਸੇ ਜੀਵਨ ਰੌਂ ਦੇ ਆਸਰੇ, ਸਾਰੀ ਦੁਨੀਆ, ਸਾਰੇ ਪੱਥਰ ਕੀ, ਹਰ ਇੱਕ ਚੀਜ਼ ਕੀ। ਬਾਣੀ ਕਹਿੰਦੀ ਹੈ ਸਿਮਰੇ ਤਰਤ ਤੌਲਖਾ, ਸਭ ਉਸ ਸਿਮਰੇ, ਉਹਨਾਂ ਪਰ ਉਹ ਅਨਕੋਨਸ਼ੀਅਸਲੀ ਸਿਮਰਨ ਕਰ ਰਹੇ, ਉਹਨਾਂ ਨੂੰ ਇਸ ਗੱਲ ਦਾ ਅਨੁਭਵ ਨਹੀਂ ਹੈ ਕਿ ਅਸੀਂ ਸਿਮਰਨ ਕਰ ਰਹੇ, ਅਸੀਂ ਸਾਡਾ ਸਿਮਰਨ ਹੋ ਰਿਹਾ। ਭਾਈ ਤੁਸੀਂ ਕੀ ਕਰ ਸਕਦੇ ਹੋ, ਇਹ ਸਰੀਰ ਕੀ ਕਰ ਸਕਦਾ, ਤਾਂ ਸਿਮਰਨ ਹੋ ਰਿਹਾ 24 ਘੰਟੇ, ਸਿਰਫ ਉਹਨੂੰ ਸੁਣਨ ਦੀ ਲੋੜ ਹੈ, ਸੁਣੀਏ ਦੀ ਪੌੜੀ, ਮੰਨੀਏ ਕੀ ਪੌੜੀ, ਪੜ੍ਹੋ, ਉਹਨੂੰ ਸੁਣਨਾ ਹੈ, ਬਸ ਜਦੋਂ ਸੁਣ ਲਿਆ ਫਿਰ ਤੁਹਾਨੂੰ ਸਿਮਰਨ ਕਰਨ ਦੀ ਲੋੜ, ਉਹ ਤਾਂ ਹੋ ਰਿਹਾ 24 ਘੰਟੇ। ਹਾਂਜੀ ਗੱਲ ਤਾਂ ਸਾਰੀ ਹੈ ਕਿ ਉਹਨੂੰ ਭੁੱਲੇ ਹੋਏ ਹੈ, ਉਹ ਸਾਡੀ ਕੌਨਸ਼ੀਅਸਨੈਸ ਤੋਂ ਬਾਹਰ ਹੋ ਜਾ ਚੁੱਕੀ ਹੈ, ਅਨਅਵੇਅਰ ਹੈ, ਅਨਕੌਨਸ਼ੀਅਸ ਹੈ, ਬੇਖਬਰ ਹੈ। ਮੈਂ ਲਿਖਿਆ ਉਸ ਲੇਖ ਜੀ ਬੇਖਬਰ ਹੈ, ਉਹ ਬੇਖਬਰ ਹੈ ਕਿ ਜੇ ਕਿਤਾਬਾਂ ਕਤੂਬਾਂ ਕਿਸੇ ਨੇ ਲਿਖੀਆਂ ਉਹ ਪੜ੍ਹ ਲਈਏ ਤਾਂ ਉਹ ਇੱਕ ਲਫ਼ਜ਼ ਮੈਂ ਲਿਖਿਆ ਪਹਿਲਾਂ ਤਾਂ ਮੇਰੇ ਲਿਖੇ, ਮੈਂ ਕਿਹਾ ਲੋਕ ਮਚਲੇ ਹੋਏ, ਪੜ੍ਹ ਪੜ੍ਹ ਕੇ ਆ ਬਾਣੀ ਪੜ੍ਹ ਪੜ੍ਹ ਕੇ ਫਿਰ ਹੀ ਮਚਲੇ ਹੋਏ, ਹੋਰ ਵਾਸਤੇ ਹੋ ਗਈ ਸਾਡੇ ਵਾਸਤੇ, ਗਿਆਨ ਤਾਂ ਬਥੇਰਾ ਘੋਟ ਲਏ ਪਰ ਉਸ ਉਸ ਨੁਕਤੇ ਵਾਲੀ ਗੱਲ ਉਸ ਤੋਂ ਮਤਲੇ ਹੋ ਜਾਂਦੇ, ਬੇਖਬਰ। ਹਾਂ ਬਈ ਤੇਰੇ ਅੰਦਰ ਰੱਬ ਹੈ, ਆ ਮੈਂ ਬੋਲ ਰਿਹਾ, ਮੈਂ ਹਿਲਾ ਰਿਹਾ, ਇਹਦੇ ਵਿੱਚ ਉਹ ਜੀਵਨ ਰਾਉ ਕੰਮ ਕਰ ਰਹੀ ਹੈ, ਮੈਂ ਦੇਖ ਰਿਹਾ ਇਹਦੇ ਜੀਵਨ ਰਾਉ ਕੰਮ ਕਰ ਰਹੀ ਹੈ, ਇਹ ਰੱਬ ਵਾਸਤਾ ਹੈ ਸ਼ਬਦ ਹੈ। ਇਸ ਨੂੰ ਕੀ ਕਿਹਾ, ਇਹ ਜਿਹੜੀ ਜੀਵਨ ਰਾਉ ਹੈ ਬੜੀ ਕਮਾਲ ਦੀ ਗੱਲ ਹੈ, ਬੜੀ ਡੂੰਘੀ ਗੱਲ ਹੈ, ਜੇ ਕੋਈ ਫੜ ਲਵੇ। ਔਰ ਯਾਦ ਰੱਖੋ ਨਹੀਂ ਕੋਈ ਫੜ ਸਕਦਾ, ਜਿੰਨਾ ਚਿਰ ਸਿਮਰਨ ਨਾ ਕੀਤਾ ਹੋਵੇ ਨਹੀਂ ਕੋਈ ਫੜ ਸਕਦਾ, ਬਾਕੀ ਸਭ ਕਹੇ ਕਹਾਏ ਹੈ, ਸੁਣੇ ਸੁਣਾਏ ਹੈ, ਸਭ ਗੱਲਾਂ ਸੁਣੀਆਂ ਸੁਣਾਈਆਂ, ਕਈਆਂ ਕਹਾਈਆਂ। ਬਹੁਤ ਅਫਸੋਸ ਹੁੰਦਾ ਹੈ ਕਿ ਗੁਰੂ ਸਾਹਿਬ ਨੂੰ ਜੀ ਨੇ ਸਾਨੂੰ ਆਹ ਮਤ ਦਿੱਤੀ ਹੈ, ਆਹ ਉਪਦੇਸ਼ ਦਿੱਤਾ, ਉਹਨੂੰ ਮੱਥਾ ਟੇਕਦੇ ਹੋਇਆ, ਉਹਦੀ ਬਾਣੀ ਪੜ੍ਹਦਿਆਂ ਹੋਇਆ, ਗਾਉਂਦਿਆਂ ਹੋਇਆ, ਅਖੰਡ ਪਾਠ ਕਰਦਿਆਂ, ਨਿਤਨੇਮ ਕਰਦਿਆਂ, ਫਿਰ ਬੇਖਬਰ ਹੈ, ਜਾਣ ਬੁੱਝ ਕੇ ਬੇਖਬਰ ਹੈਗਾ, ਸਾਨੂੰ ਕੀ ਲੋੜ ਹੈ ਛਾਪੇ ਕਰਨ ਦੀ, ਬਸ ਨੀ ਮੈਂ ਨਿਤਨੇਮ ਕਰ ਲਿਆ, ਬਸ ਨੀ ਮੈਂ ਕੀਰਤਨ ਕਰ ਲਿਆ, ਬਸ ਗੁਰਦੁਆਰੇ ਮੱਥਾ ਟੇਕ ਗਿਆ, ਮਚਲੇ। ਤੇ ਉਹ ਜੀਵਨ ਰੌ ਕਿਹੜਾ ਵੀ ਤੁਹਾਡੇ ਅੰਦਰ ਹੈ 24 ਘੰਟੇ, ਉਹਦੇ 1 ਮਿੰਟ ਵਿੱਚ ਇਤਨਾ ਕਲਾਕ ਕਣਕਾ ਬਸ ਗਿਆ, ਮੁੜਦੇ ਹੈ ਇਹ ਕੀ ਸਰੀਰ ਕੀ ਹੈ, ਪੰਜ ਤੱਤ ਦਾ ਪੁਤਲਾ, ਉਹ ਆਪੋ ਆਪਣੇ ਤੱਤਾਂ ਜਾ ਵੜਦਾ, ਤੁਹਾਡੀ ਤਾਂ ਹਸਤੀ ਕੋਈ ਨੀ, ਜੇ ਹਸਤੀ ਹੈ ਤਾਂ ਉਹ ਜੀਵਨ ਰਹਿੰਦੀ ਹਸਤੀ, ਉਸ ਜੀਵਨ ਰਹਿਣ ਨੂੰ ਗੁਰਬਾਣੀ ਚ ਕੀ ਕਿਹਾ, ਧਿਆਨ ਕਰੋ, ਬੜੀ ਇੰਪੋਰਟੈਂਟ, ਬਹੁਤ ਹੀ ਜ਼ਰੂਰੀ ਗੱਲ ਹੈ। ਉਸ ਜੀਵਨ ਰਾਮ ਨੂੰ ਗੁਰਬਾਣੀ ਚ ਨਾਮ ਕਿਹਾ, ਉਹ ਨਾਮ ਹੈ ਜੀਵਨ ਰਾਮ, ਉਸ ਨੂੰ ਸ਼ਬਦ ਕਿਹਾ, ਨਾਮ ਕੇ ਤਾਰੇ ਸੁਗਨੀ ਜੰਤ, ਸ਼ਬਦ ਰਵ ਰਿਹਾ ਭਰਪੂਰ, ਇਹ ਸ਼ਬਦ ਹੈ, ਇਹ ਨਾਮ ਹੈ, ਔਰ ਤੁਹਾਡੇ ਅੰਦਰ ਹੈ, ਰਵ ਰਿਹਾ ਹੈ, ਤਾਂ ਹੈਰਾਨੀ ਤਾਂ ਗੱਲ ਇਹ ਹੈ ਕਿ ਮੈਂ ਦੇਖ ਰਿਹਾ ਇਹਦੇ ਚ ਉਹੀ ਦੇਖ ਰਿਹਾ ਹੈ, ਮੈਂ ਬੋਲ ਰਿਹਾ ਉਸ ਉਹੀ ਜੀਵਨ ਰੋਂ ਹੀ ਬੋਲ ਰਹੀ ਹੈ, ਮੈਂ ਹੱਥ ਲਾ ਰਿਹਾ ਉਹੀ ਜੀਵਨ ਰੋਂ, ਇੰਨਾ ਹੱਥ ਪੈ ਨੇੜੇ ਹੁੰਦਿਆਂ ਹੋਇਆ ਉਹ ਸ਼ਬਦ ਉਹ ਨਹੀਂ ਪਛਾਣ ਹੁੰਦਾ। ਕਿਉਂ ਹੁਣ ਆਪੇ ਮੁਕਦੀ ਗੱਲ ਕਿਉਂ ਨਹੀਂ ਪਛਾਣਦੇ, ਕਿਉਂਕਿ ਅਸੀਂ ਬਾਹਰ ਮੁਕੀ ਹਾਂ, ਅਸੀਂ ਕਦੋਂ ਉਧਰ ਧਿਆਨ ਨਹੀਂ ਦਿੱਤਾ। ਇਹ ਗੁਰਬਾਣੀ ਸਾਰੀ ਉਸ ਨੂੰ ਦੱਸਦੀ, ਅੱਜ ਸਵੇਰੇ ਸ਼ਬਦ ਪੜ੍ਹੇ, ਉਹ ਅੰਦਰਲੀ ਗੱਲ ਸਾਰੀ ਉਹਨਾਂ ਸ਼ਬਦਾਂ ਵਿੱਚ ਸੀਗੀ। ਬਾਣੀ ਦੱਸਿਆ ਅਸੀਂ ਮਚਲੇ, ਮੈਂ ਕਹਾਂਗਾ ਮਚਲੇ, ਜਾਣ ਬੁੱਝ ਕੇ ਮਚਲੇ ਹੋਏ, ਵੀ ਸਾਨੂੰ ਕੀ ਇਸ ਪੌੜੇ ਕਰਨ ਦੀ, ਆਪੇ ਕੋਈ ਕਰਦਾ ਫਿਰੇ, ਬਸ ਨੀ ਮੈਂ ਨਿਤਨੇਮ ਕਰ ਲਿਆ, ਬਸ ਨੀ ਮੈਂ ਗੁਰਦੁਆਰੇ ਆ ਗਿਆ, ਮੈਂ ਹੋਰ ਨਾ ਤਾਂ ਚੰਗਾ ਹੈ ਨਾ, ਮੈਂ ਤਾਂ ਸਵੇਰੇ ਉੱਠ ਕੇ 3 ਵਜੇ ਨਹਾ ਲੈਣਾ, ਉਹ ਤਾਂ ਸੁੱਤੇ ਪਏ ਉਹ ਜੀਵਨ ਰਾਮ ਪਛਾਣ। ਕਉ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਆ ਭਰਮ ਚ ਪਏ ਹੋਏ ਆ, ਇੱਕ ਪਾਸੇ ਤਾਂ ਜ਼ਹਰਾ ਜ਼ਹੂਰ ਹੈ, ਦੂਏ ਪਾਸੇ ਭਰਮ ਹੈ, ਹਨੇਰਾ ਹੈ, ਇੱਕ ਪਾਸੇ ਚਾਨਣ ਹੈ, ਇੱਕ ਪਾਸੇ ਹਨੇਰਾ ਹੈ। ਉਹ ਵੀ ਜਾਣ ਬੁੱਝ ਕੇ ਨੇਜੜੇ ਬਾਣੀ ਹੁੰਦਿਆਂ ਹੋਇਆ, ਫਿਰ ਜਾਣ ਬੁੱਝ ਕੇ ਮਚਲੇ ਹੋ ਕੇ ਹਨੇਰੇ ਚ ਰਹਿੰਦੇ ਸੀ। ਗੁਰਬਾਣੀ ਚਾਨਣ ਹੈ, ਸਾਨੂੰ ਚਾਨਣ ਦੇਣ ਵਾਸਤੇ ਮਚਲੇ ਹੋਏ, ਕੋਈ ਨੀ ਦੱਸਦਾ, ਕੋਈ ਸਾਹਮਣੇ ਆ ਕੇ ਤੁਹਾਡੇ ਇਸ ਤਰ੍ਹਾਂ ਖਲੋ ਕੇ ਚਪੇੜਾ ਨੀ ਕੋਈ ਮਾਰਦਾ, ਰੀਅਲੀ ਸ਼ੌਕ ਟ੍ਰੀਟਮੈਂਟ ਦੀ ਲੋੜ ਹੈ, ਇਸ ਵੇਲੇ ਬਿਜਲੀ ਲਾਉਣ ਦੀ ਲੋੜ ਹੈ, ਇਹ ਮਤ ਬਦਲੀ ਕਰਨ ਦੀ ਲੋੜ ਹੈ, ਉਲਟੀ ਮਤ ਕਰਨ ਦੀ ਲੋੜ ਹੈ, ਔਰ ਬੜੀ ਸ਼ੌਕ ਜੋੜ ਕੇ ਲਾਉਣ ਦੀ। ਕਿੱਥੇ ਫਿਰਦੇ ਹਾਂ ਅਸੀਂ, ਇਹ ਬਾਣੀ ਦੇ ਉਪਾਸ਼ਕ ਹੋ ਕੇ ਅਸੀਂ ਕਿੱਥੇ ਫਿਰਦੇ ਹਾਂ, ਅਸੀਂ ਸਾਰੇ ਜੀਵਨ ਵਾਲੇ, ਜੀਵਨ ਰਹਿਣ ਵਾਲੇ ਹੋਣੇ ਚਾਹੀਦੇ ਹਾਂ। ਜੀਵਨ ਰਾਮ ਸਿਮਰਨ ਪ੍ਰਭ ਤੇਰਾ, ਹਾਂ ਜੀ ਹੁਣ ਮੈਨੂੰ ਨੀ ਕਰਨ ਦੀ ਲੋੜ, ਮੈਂ ਤਾਂ ਉਸ ਨੂੰ ਵਿਚਾਰ ਉਸ ਦੇ ਵੱਲ ਪਿਆ, ਜੀਵਨ ਰਾਮ ਮੇਰੇ ਵੱਲ ਚੱਲ ਰਿਹਾ, ਮੇਰੇ ਅੰਦਰ ਚੱਲ ਰਿਹਾ, ਮੈਂ ਉਹਦੇ ਵੱਲ ਧਿਆਨ ਦਿੱਤਾ ਹੈ, ਵਿਚਾਰ ਇਹਨੂੰ ਵਿਚਾਰ ਕਹਿੰਦੇ, ਉਹਦੇ ਵੱਲ ਧਿਆਨ ਕਰਨ ਨੂੰ, ਇਹ ਬਸ ਉਹ ਰੰਗ ਮਾਣ ਰਿਹਾ, ਉਹ ਜੀਵਨ ਰਾਮ ਨੂੰ ਮਾਣ ਰਿਹਾ, ਸਿਮਰਨ ਨੂੰ ਮਾਣ ਰਿਹਾ। ਸੋ ਸਿਮਰੇ ਜਿਸ ਆਪ ਸਿਮਰ ਆਏ, ਉਹ ਉੱਥੇ ਜਾ ਕੇ ਤੁਸੀਂ ਨੀ ਸਿਮਰ ਕਰਦੇ, ਉੱਥੇ ਉਹ ਆਪੇ ਪਿਆ ਹੁੰਦਾ ਹੈ, ਉਹ ਤਾਂ ਪੱਥਰਾਂ ਚ ਵੀ ਹੋ ਰਿਹਾ, ਜੀਵਨ ਰਾਮ ਦਾ ਚੱਲਣਾ ਹੀ ਸਿਮਰਨ ਹੈ। ਅਸੀਂ ਪੁੱਲ ਵਿੱਚ ਫਿਰਦੇ ਹਾਂ, ਕੁਝ ਪੁੱਲ ਵਿੱਚ ਫਿਰਦੇ ਹਾਂ, ਕੁਝ ਜਾਣ ਬੁੱਝ ਕੇ ਵਿਸਲੇ ਹੋਏ ਹੈ, ਵਿਸਲੇ ਨੀ ਮਚਲੇ ਹੋਏ ਹੈ, ਤੇ ਹੁਣ ਦੇਖ ਲਓ ਵੀ ਤੁਸੀਂ ਕਿੱਥੇ ਫਿਰਦੇ ਹਾਂ, ਬਾਣੀ ਕੀ ਕਹਿੰਦੀ ਹੈ, ਆਪੋ ਆਪਣੀ ਧਿਆਨ ਕਰਕੇ ਦੇਖੋ ਕਿੱਥੇ ਫਿਰਦੇ ਹਾਂ। ਫਿਰ ਕੋਈ ਨੀ ਦੱਸਦਾ, ਗਿਆਨੀ ਤਾਂ ਨਹੀਂ ਪੋਚਾ ਪਾਜੀ ਦੇਖ ਕਰਕੇ ਚਲੇ ਜਾਂਦੇ ਹੈ, ਸ਼ੌਕ ਟ੍ਰੀਟਮੈਂਟ ਦੀ ਲੋੜ ਹੈ ਸਿੱਖ ਪੰਥ ਨੂੰ ਇਸ ਵੇਲੇ। ਜੀਵਨ ਰਾਮ ਸਿਮਰਨ ਪ੍ਰਭ ਤੇਰਾ, ਇਹ ਜਦੋਂ ਮੈਂ ਇੱਕ ਮੇਰੇ ਕੰਨਾਂ ਚ ਪੈਂਦੀ ਹੈ ਸੁਣੇ, ਤਾਂ ਮੇਰੇ ਅੰਦਰ ਤਾਂ ਕੁਛ ਹੋਰ ਹੋ ਜਾਂਦਾ, ਫਿਰ ਮੈਂ ਜੀ ਕਰਦਾ ਵੀ ਐਵਰੈਸਟ ਪਹਾੜ ਦੇ ਉੱਤੇ ਚੜ ਕੇ, ਮੇਰੇ ਕੋਲ ਐਡਾ ਵੱਡਾ ਲਾਊਡ ਸਪੀਕਰ ਹੋਵੇ, ਮੈਂ ਐਵਰੈਸਟ ਤੇ ਚੜ ਕੇ ਸਾਰੀ ਦੁਨੀਆਂ ਦੱਸਾਂ ਵੀ ਕੀ ਕਰਦੇ ਫਿਰਦੇ ਹੋ, ਕਿਉਂ ਵਿਸਲੇ ਹੋਏ ਹੋ, ਉਹ ਤਾਂ ਅੰਦਰ ਹੈ, ਸਿਮਰਨ ਤਾਂ ਤੁਹਾਡੇ 24 ਘੰਟੇ ਹੋ ਰਿਹਾ ਹੈ, ਸਿਰਫ ਉਹਦੇ ਵੱਲ ਧਿਆਨ ਦੇ ਦਿਓ, ਤੁਸੀਂ ਤਰਲੇ ਲਈ ਜਾਂਦੇ ਹੋ, ਮੈਂ ਔਖੇ ਹੁੰਦੇ ਹੋ, ਪੁੱਛਦੇ ਫਿਰਦੇ ਹੋ ਧਿਆਨ ਕਿੱਥੇ ਧਰਨਾ, ਜਾਂ ਕਰਨਾ ਕਿਵੇਂ ਕਰਨਾ, ਕਿਹੜਾ ਮੰਤਰ ਕਰਨਾ, ਭਾਈ ਉਹ ਤਾਂ ਇਹ ਸਾਰੀਆਂ ਗੱਲਾਂ ਤੋਂ ਪਰੇ, ਇਹ ਦੂਸਰੀ ਦੁਨੀਆਂ ਦੀ ਗੱਲ ਹੈ, ਇਹ ਅੰਦਰਲੀ ਗੱਲ ਹੈ, ਇਹ ਇਹ ਗੱਲ ਹਰੇਕ ਨੂੰ ਨੀ, ਹਰੇਕ ਕੋਈ ਦੱਸ ਵੀ ਨੀ ਸਕਦਾ, ਤੇ ਕੋਈ ਅਨੁਭਵ ਨੀ ਕਰਾ, ਕੋਈ ਅਨੁਭਵ ਵਾਲਾ ਗੁਰਮੁਖ ਹੀ ਇਸ ਗੱਲ ਨੂੰ ਦੱਸ ਸਕਦਾ ਹੈ, ਅਨੁਭਵ ਵਾਲਾ ਜਿਹਨੇ ਸ਼ਬਦ ਪਛਾਣ ਲਿਆ, ਸ਼ਬਦ ਪਛਾਣ ਕੀ ਹੈ, ਉਸ ਜਿਹੜੀ ਰਾਉ ਹੈ ਉਸ ਨੂੰ ਪਛਾਣ, ਉਹਦੇ ਉਹਦੇ ਰਸ ਵਿੱਚ ਰਹਿਣਾ, ਉਹਦੀ ਹਜ਼ੂਰੀ ਵਿੱਚ ਰਹਿਣਾ, ਉਸ ਰੰਗ ਨੂੰ ਮਾਣਨਾ, ਉਹਦੇ ਵਿੱਚ ਕੀ ਹੈ, ਇਸ ਕਰੰਟ ਜਿਹੜੀ ਬਾਹਰਲੀ ਕਰੰਟ ਹੈ, ਇਹ ਕਰੰਟ ਜਿਹੜੀ ਚੱਲ ਰਹੀ ਹੈ, ਇਹ ਤਾਂ ਡਿਸਟਰਕਟਿਵ ਹੈ, ਪਰ ਅੰਦਰਲੀ ਜਿਹੜੀ ਕਰੰਟ ਹੈ, ਕੀ ਦੱਸਾਂ, ਜਿਹੜੀ ਅੰਦਰ ਸਾਡੇ 24 ਘੰਟੇ ਚੱਲ ਰਹੀ ਹੈ, ਜੀਵਨ ਰਾਮ ਜਾਂ ਸ਼ਬਦ ਜਾਂ ਨਾਮ, ਉਹ ਤਾਂ ਮਹਾਨ ਰਸ ਮਿੱਠਾ ਹੈ। ਜੇ ਇੱਕ ਵਾਰੀ ਤੁਹਾਨੂੰ ਉਹਦੀ ਸੋਝੀ ਹੋ ਜਾਏ, ਇੱਕ ਵਾਰੀ ਰਸ ਆ ਜਾਵੇ, ਫਿਰ ਤੁਹਾਡੇ ਕੋਲ ਛੋੜਿਆ ਨਾ ਜਾਈ, ਫਿਰ ਨੀ ਛੱਡ ਹੋਣਾ, ਔਰ ਉਹ ਕਿਤੋਂ ਲੈਣ ਨੀ ਜਾਣੀ ਤੁਹਾਡੇ ਅੰਦਰ ਬਈ। ਇੱਕ ਵਾਰੀ ਜਿਹਨੂੰ ਸਵਾਲ ਮਾੜਾ ਜਿਹਾ ਵੀ ਚਾਤੀ ਵੱਜ ਜਾਵੇ, ਬਸ ਉੱਥੇ ਖਤਮ ਹੋ ਜਾਊਂਗੇ। ਤੇ ਫਿਰ ਡਰਦੇ ਆ, ਜੇ ਕਿਸੇ ਹਸਬੈਂਡ ਨੂੰ ਮਾੜੀ ਜਿਹੀ ਛੋੜ ਲੱਗ ਜਾਵੇ ਤਾਂ ਕਹਿੰਦੀ ਹੈ ਹੈ ਨਾ ਜਾਈ ਸਤਸੰਗ ਤੇ, ਗੁਆਚ ਜਾਏਗਾ, ਫਿਰ ਮੱਝੇ ਕੌਣ ਪਾਲੂ। ਜੇ ਕਿਤੇ ਜਨਾਨੀ ਲੱਗ ਜਾਂਦੀ ਤਾਂ ਆਦਮੀ ਨਾ ਨਾ ਹੀ ਉਹ ਸੰਗਤ ਚ ਨੀ ਜਾਣਾ, ਆ ਮੇਰੀ ਕੁੜੀ ਵਿਗਾੜਤੀ, ਬਾਊਜੀ ਨੇ ਮੇਰਾ ਮੁੰਡਾ ਵਿਗਾੜਤਾ, ਮੇਰੀ ਜਨਾਨੀ ਵਿਗਾੜਤੀ, ਮੇਰਾ ਹਸਬੈਂਡ ਮੈਨੂੰ ਲਾਂਬੇ ਮਿਲਦੇ। ਤੁਹਾਡੀ ਮਰਜ਼ੀ ਹੈ ਬਈ, ਬਾਹਰ ਮੁਖੀ ਟੱਲੇ ਲੈ ਜਾਓ, ਮਾਰਕ ਟਾਈਮ ਲੈਫਟ ਰਾਈਟ ਕਰੀ ਜਾਓ, ਉੱਥੇ ਖੜੇ ਤੇ ਕਦਮ ਤਾਂ ਇੱਕ ਵੀ ਨਹੀਂ ਚੱਲਿਆ, ਦੂਰੋਂ ਦੇਖਣ ਵਾਲੇ ਬੜੀ ਹਰਕਤ ਹੋ ਰਹੀ ਹੈ, ਖੜਾ ਉੱਥੇ ਹੀ ਹੈ, ਖੜਾ ਉੱਥੇ ਹੀ ਹੈ, ਮਾਰਕ ਟਾਈਮ ਕਰੀ ਚੱਲੋ ਭਾਈ। ਗੁਰਮੁਖ ਜਾਣਾ, ਕੋਈ ਗੁਰਮੁਖਾ ਮਿਲੂਗਾ, ਤੁਹਾਨੂੰ ਰਾਹ ਦੱਸੇਗਾ, ਫਿਰ ਤੁਸੀਂ ਉਹ ਅੰਦਰ ਵੜਨ ਦੀ ਜਾਂਚ ਆਵੇਗੀ, ਤਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।